ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਉਸੀ ਭੀ ਸੱਚ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਉਸੀ ਭੀ ਸੱਚ ਬੇਸ਼ੁਮਾਰ ਅਥਾਹ ਅਗਣਿਤ ਅਤੋਲੇ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨ ਜਾਣੇ ਮੇ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨ ਜਾਣੇ ਮੇਰਾ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਬਲ ਰਾਮ ਜੀਓ ਹਰ ਅੰਮ੍ਰਿਤ ਭਰੇ ਭੰਡਾਰ ਸਭ ਕਿਛ ਹੈ ਘਰ ਤਿਸ ਕੈ ਬਲ ਰਾਮ ਜੀਓ ਬਾਬੁਲ ਮੇਰਾ ਵੱਡ ਸਮਰਥ ਕਰਨ ਕਾਰਣ ਪ੍ਰਭ ਹਾਰ ਜਿਸ ਸਿਮਰਤ ਦੁਖ ਕੋਈ ਨ ਲਾਗੇ ਭੋਜਲ ਪਾਰ ਉਤਾਰ ਆਦਿ ਜੁਗਾਦ ਭਗਤਨ ਕਾ ਰਖ ਉਸਤਤ ਕਰ ਕਰ ਜੀਵਾਂ ਨਾਨਕ ਨਾਮ ਮਹਾਰਸ ਮੀਠ ਆਨ ਦਿਨ ਮਾਨ ਤਨ ਪੀਵ ਨਾਨਕ ਨਾਮ ਮਹਾਰਸ ਮੀਠ ਆਨ ਦਿਨ ਮਨ ਤਨ ਪੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਿਵਾਜੀ, ਗੁਰੂ ਰੂਪ ਸਾਧ ਸੰਗਤ ਜੀਓ, ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਨਾਲ ਨਿਤਨੇਮ ਅਨੁਸਾਰ ਸਤਸੰਗਤ ਦਾ ਸੁਭਾਗ ਸਮਾਂ ਪ੍ਰਾਪਤ ਹੈ। ਆਪ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਜੀ ਦੀਆਂ ਬਖਸ਼ਾਂ ਪ੍ਰਾਪਤ ਕਰਨ ਵਾਸਤੇ ਕੰਮਾਂ ਧੰਦਿਆਂ ਨੂੰ ਸੰਕੋਚ ਕੇ, ਸਰੀਰ ਦਾ ਆਲਸ ਆਰਾਮ ਛੱਡ ਕੇ, ਗੁਰਚਰਨਾਂ ਵਿਚ ਸਜ ਕੇ ਸਰਵਣ ਭਗਤੀ ਕਰ ਰਹੇ ਹੋ, ਲੰਗਰਾਂ ਦੀ ਸੇਵਾ, ਪਰਿਵਾਰਾਂ ਵੱਲੋਂ ਅਖੰਡ ਪਾਠ ਸਾਹਿਬਾਂ ਦੀ ਸੇਵਾ, ਬਖਸ਼ਾਂ ਪ੍ਰਾਪਤ ਕਰਦੇ ਹੋਏ ਸਮੇਂ ਨੂੰ ਸਵਾਸਾਂ ਨੂੰ ਸਫਲਾ ਕਰ ਰਹੇ ਹੋ। ਚੱਲ ਰਹੀ ਜੋ ਲੜੀ ਵਾਰ ਸਤਿਗੁਰਾਂ ਦੀ ਅਗਾਧ ਬੋਧ ਬਾਣੀ ਦੀ ਵਿਚਾਰ, ਜੋ ਕੇਵਲ ਸਤਿਗੁਰਾਂ ਦੀ ਕਿਰਪਾ ਨਾਲ ਹੀ, ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਹੀ ਵਿਚਾਰੀ ਜਾ ਸਕਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਪ ਸੰਗਤਾਂ ਦੀ ਕਿਰਪਾ ਦ੍ਰਿਸ਼ਟੀ, ਸੂਹੀ ਰਾਗ ਵਿਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਵਿੱਤਰ ਰਸਨਾ ਦੁਆਰਾ ਧੁਰਕੀ ਬਾਣੀ ਦਾ ਜੋ ਉਪਦੇਸ਼ ਬਖਸ਼ਦੇ ਨੇ, ਕਈ ਦਿਨਾਂ ਤੋਂ ਛੰਤ ਦੀ ਬਾਣੀ ਚੱਲ ਰਹੀ ਹੈ। ਅਕਾਲ ਪੁਰਖ ਵਾਹਿਗੁਰੂ ਜਦੋਂ ਪ੍ਰਸੰਨ ਹੁੰਦੇ ਨੇ, ਕਿਰਪਾ ਦੇ ਘਰ ਆਉਂਦੇ ਨੇ, ਤਾਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੀ ਟੇਕ, ਆਪਣੇ ਚਰਨਾਂ ਦਾ ਆਸਰਾ ਬਖਸ਼ ਦਿੰਦੇ ਨੇ। ਕੈਸੇ ਨੇ ਚਰਨ, ਕੈਸੀ ਹੈ ਉਹਨਾਂ ਦੀ ਸ਼ਰਨ, ਕੈਸਾ ਹੈ ਆਸਰਾ ਗੁਰੂ ਦੇ ਚਰਨਾਂ ਦਾ, ਜਿੱਥੇ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਭੰਡਾਰਾ ਹੈ। ਜਿਸ ਅੰਮ੍ਰਿਤ ਰੂਪੀ ਭੰਡਾਰੇ ਵਿਚ ਸਾਰੇ ਪਦਾਰਥ ਅਣਗਿਣਤ ਅਤੋਲ ਪਏ ਹਨ। ਇਸ ਤੋਂ ਅੱਗੇ ਕੱਲ ਆਪ ਜੀ ਨੇ ਸਰਵਣ ਕੀਤਾ ਸੀ, ਬਾਬਲ ਮੇਰਾ ਬੜ ਸਮਰਥਾ। ਇਕ ਬਾਬਲ ਇੱਥੇ ਹੈ ਸੰਸਾਰ ਰੂਪੀ, ਜਿਸ ਦੇ ਘਰ ਨੂੰ ਬੱਚੀਆਂ ਬਹੁਤ ਸਾਂਭ ਸਾਂਭ ਕੇ ਆਪਣਾ ਸਮਝ ਕੇ ਰਹਿੰਦੀਆਂ ਨੇ, ਸਵਾਰਦੀਆਂ ਨੇ, ਕੰਮਕਾਰ ਕਰਦੀਆਂ ਨੇ। ਇਕ ਬਾਬਲ ਉਹ ਹੈ ਜਿੱਥੋਂ ਆਪਾਂ ਆਏ ਹਾਂ, ਜਿਹਦੀ ਕਿਰਪਾ ਨਾਲ ਇਹ ਮਨੁੱਖ ਦੇਹ ਪ੍ਰਾਪਤ ਹੋਈ ਹੈ। ਇੱਥੇ ਦਾ ਬਾਬਲ ਸੀਮਤ ਹੈ, ਉਹਦੀਆਂ ਵਡਿਆਈਆਂ ਉਹਦੇ ਭੰਡਾਰੇ ਗਿਣਤੀ ਵਿਚ ਹਨ। ਇੱਥੇ ਦਾ ਬਾਬਲ ਕੁਝ ਸਮੇਂ ਵਾਸਤੇ ਹੈ, ਪਰ ਉਹ ਬਾਬਲ ਸਦਾ ਰਹਿਣ ਵਾਲਾ ਤੇ ਉਹਦੇ ਵਿਚ ਸਿਫਤ ਕੀ ਹੈ, ਵੱਡਾ ਵੀ ਹੈ, ਸਮਰੱਥਾ, ਸਾਰੀਆਂ ਸ਼ਕਤੀਆਂ ਉਹਦੇ ਵਿਚ ਹਨ। ਕਾਰਨ ਕਾਰਨ ਪ੍ਰਭਕਾਰ ਦੋ ਸ਼ਬਦ ਨੇ। ਕਾਰਨ ਕਾਰਨ ਪੁਰਾਣੇ ਜਦੋਂ ਆਪਣੇ ਹੋਰ ਕੋਈ ਸਾਧਨ ਨਹੀਂ ਸੀ ਹੁੰਦਾ, ਦਰਿਆਵਾਂ ਰਾਹੀਂ ਵਪਾਰ ਹੁੰਦਾ ਸੀ, ਆਵਾਜਾਈ, ਸ਼ਿਪਿੰਗ, ਬਹਿਰੀ ਜਹਾਜ਼, ਪਹਿਰੇ ਸਾਡੇ ਬਜੁਰਗ ਵੀ ਅਮਰੀਕਾ ਕੈਨੇਡਾ ਸਮੁੰਦਰ ਰਾਹੀਂ ਆਏ ਨੇ। ਉਹ ਸਮੁੰਦਰੀ ਜਿਹੜਾ ਜਹਾਜ਼ ਹੁੰਦਾ ਸੀ, ਉਹਦਾ ਪਾਇਲਟ ਚਲਾਉਣ ਵਾਲਾ ਜੋ ਗੁਰਮੁਖ ਪਿਆਰੇ ਉਹ ਡਰਾਈਵਰ ਹੁੰਦਾ ਸੀ, ਉਹਦੇ ਵਿਚ ਇਕ ਪੁਰਜਾ ਹੈ, ਉਸ ਪੁਰਜੇ ਦਾ ਨਾਮ ਕਰਨ ਹੈ। ਨੋਟ ਕਰਿਓ, ਕਰਨ। ਜਹਾਜ਼ ਵਿਚ ਇਕੋ ਪੁਰਜਾ ਹੈ ਜਿਹਦੀ ਸੇਧ ਦੇ ਨਾਲ ਜਹਾਜ਼ ਚੱਲਦਾ ਹੈ, ਉਹਨੂੰ ਹਿੰਦੁਸਤਾਨ ਦੀ ਭਾਸ਼ਾ ਵਿਚ ਕਰਨ ਕਿਹਾ ਜਾਂਦਾ। ਤੇ ਇਸ ਕਰਨ ਤੋਂ ਹੀ ਤੁਸੀਂ ਇੱਕ ਸ਼ਬਦ ਵਰਤਦੇ ਹੋ ਉਪਕਰਣ ਔਜਾਰ ਇੰਸਟਰੂਮੈਂਟ ਉਪਕਰਣ ਉਹ ਜੋ ਜਹਾਜ਼ ਹੈ ਉਹਦਾ ਸਾਰਾ ਨਿਰਭਰ ਉਸ ਕਰਨ ਪੁਰਜੇ ਤੇ ਹੁੰਦਾ ਪਰ ਉਹ ਤੋਂ ਵੀ ਗਾਹਾਂ ਇੱਕ ਸ਼ਕਤੀ ਹੋਰ ਹੈ ਜੋ ਕਾਰਨ ਹੈ ਕਾਰਨ ਕਰਨ ਬਹੁਤ ਵਾਰ ਸ਼ਬਦ ਆਇਆ ਬਾਣੀ ਵਿੱਚ ਕਰਨ ਉਹ ਸ਼ਕਤੀ ਹੈ ਜੋ ਚਲਾਉਂਦੀ ਹੈ ਜਹਾਜ਼ ਨੂੰ ਜਿਵੇਂ ਸਾਡੇ ਸਰੀਰ ਨੂੰ ਹਵਾ ਦੀ ਪ੍ਰਣਾਲੀ ਚਲਾ ਰਹੀ ਹੈ ਖੁਰਾਕ ਭੋਜਨ ਚਲਾ ਰਿਹਾ ਹੈ ਪਾਣੀ ਚਲਾ ਰਿਹਾ ਪਰ ਹਵਾ ਪਾਣੀ ਅੱਗ ਭੋਜਨ ਜਿਸ ਦੇ ਆਸਰੇ ਸਾਡਾ ਸਰੀਰ ਚੱਲ ਰਿਹਾ ਹੈ ਇਹਨਾਂ ਨੂੰ ਬਣਾਉਣ ਵਾਲੀ ਵੀ ਕੋਈ ਸ਼ਕਤੀ ਹੈ ਆਖੋ ਸਤਿਨਾਮ ਉਹ ਜਿਹਦੇ ਆਸਰੇ ਉਹ ਜਹਾਜ਼ ਚੱਲ ਰਹੇ ਹਨ ਉਹਨੂੰ ਬਣਾਉਣ ਵਾਲੀ ਵੀ ਕੋਈ ਕਾਰਨ ਕੋਈ ਸ਼ਕਤੀ ਹੈ ਕਰਨ ਕਾਰਨ ਪ੍ਰਭ ਖਾਰਾ ਬੜਾ ਸਾਜੋ ਸਮਾਨ ਆਪਣੇ ਕਾਰਜਾਂ ਵਿੱਚ ਆਪਾਂ ਇਕੱਠਾ ਕਰਦੇ ਹਾਂ ਬੜੀਆਂ ਖੁਸ਼ੀਆਂ ਨਾਲ ਬੱਚੀਆਂ ਦਾ ਵਿਆਹ ਕਰੀਦੇ ਬੜੇ ਅਡੰਬਰ ਰਚੀਦੇ ਨੇ ਬੜੀ ਵਿਉਂਤਬੰਦੀ ਕਰੀਦੀ ਹੈ ਖਰਚ ਵੀ ਕਰੀਦਾ ਪੁਰਾਤਨ ਗ੍ਰੰਥਾਂ ਦੇ ਵਿੱਚ ਵਚਨ ਆਉਂਦਾ ਪ੍ਰੇਮੀਓ ਜਦੋਂ ਸਾਡੇ ਘਰ ਕੋਈ ਕਾਰਜ ਹੋਵੇ ਉਹਦੇ ਵਿੱਚ ਤਿੰਨ ਚੀਜ਼ਾਂ ਦੀ ਲੋੜ ਪੈਣੀ ਹੈ ਤਿੰਨ ਚੀਜ਼ਾਂ ਮੁੱਖ ਲੋੜ ਉਹ ਚੀਜ਼ਾਂ ਕੀ ਹਨ ਕਾਰਨ ਕਰਨ ਉਹ ਚੀਜ਼ਾਂ ਨੇ ਸਭ ਤੋਂ ਪਹਿਲਾਂ ਕੋਈ ਵੀ ਕੰਮ ਕਰਨਾ ਹੈ ਨਾ ਪਿਆਰੇ ਉਹਦੇ ਵਿੱਚ ਵਿਚਾਰ ਦੀ ਲੋੜ ਹੈ ਜਿਹਨੂੰ ਤੁਸੀਂ ਵਿਉਂਤਬੰਦੀ ਸੈਟਲਮੈਂਟ ਕਹਿੰਦੇ ਹੋ ਕਿੱਥੇ ਕਰਨਾ ਕਦੋਂ ਕਰਨਾ ਕਿਵੇਂ ਕਰਨਾ ਵਿਚਾਰ ਅਧਿਆਤਮ ਰਮਾਇਣ ਵਿੱਚ ਵਚਨ ਆਉਂਦਾ ਹੈ ਮੋਕਸ਼ ਪੰਥ ਵਿੱਚ ਵੀ ਵਚਨ ਆਉਂਦਾ ਸਿੱਖ ਸਰਬ ਕਾਜ ਕੇ ਆਦਿ ਵਿਚਾਰ ਭਲੋ ਪੁਰਖੋਤਮ ਲਕਸ਼ਣ ਇਹ ਉਚਰੇ ਉੱਤਮ ਜਿਹੜੇ ਪੁਰਸ਼ ਹੁੰਦੇ ਨੇ ਨਾ ਪ੍ਰੇਮੀਓ ਉੱਚੀ ਵਿਚਾਰ ਵਾਲੇ ਉਹ ਕੰਮ ਦਾ ਆਦਿ ਨਹੀਂ ਵੇਖਦੇ ਉਹ ਕੰਮ ਦਾ ਅੰਤ ਵੇਖਦੇ ਨੇ ਇਹਦਾ ਨਤੀਜਾ ਕੀ ਹੈ ਪਿਆਰ ਨਾਲ ਜੇ ਘੁੰਡੀ ਪਕੜੋ ਹੋਵੇ ਬਾਣੀ ਦੀ ਪਕੜਿਓ ਜੇ ਬੰਦਾ ਕੰਮ ਕਰਨ ਲੱਗਿਆ ਉਹਦਾ ਆਦਿ ਨਾ ਦੇਖੇ ਉਹਦਾ ਅੰਤ ਦੇਖੇ ਬਸ ਫਿਰ ਮਾੜਾ ਕੰਮ ਹੋਏ ਨਹੀਂ ਸਕਦਾ ਬੁਰਾ ਕੰਮ ਹੋਏ ਨਹੀਂ ਸਕਦਾ ਇੱਕੋ ਪੌੜੀ ਹੈ ਸ੍ਰੀ ਆਸਾ ਜੀ ਦੀ ਵਾਰ ਦੀ ਜਿਹਨੇ ਗੁਰਮੁਖ ਪਿਆਰੇ ਹੋ ਬਾਬਾ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਬਣਾ ਦਿੱਤਾ ਬਾਬਾ ਲਹਿਣਾ ਜੀ ਖੰਡੂਰ ਸਾਹਿਬ ਭਾਈ ਜੋਧ ਜੀ ਤੋਂ ਇੱਕ ਪੌੜੀ ਸੁਣੀ ਸੀ ਆਸਾ ਦੀ ਵਾਰ ਦੀ ਜੋ ਸਵੇਰੇ ਨਿਤਨੇਮ ਕਰਦੇ ਹੁੰਦੇ ਸੀ ਭਾਈ ਜੋਧ ਬਾਬਾ ਲਹਿਣਾ ਜੀ ਹੱਟੀ ਕਰਦੇ ਹੁੰਦੇ ਸੀ ਖੰਡੂਰ ਵਿੱਚ ਉਹ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਹੱਟੀ ਦੇ ਮੂਹਰੇ ਨੂੰ ਲੰਘੇ ਜਾਂਦੇ ਸੀ ਤੇ ਬਾਣੀ ਕੀ ਆ ਗਈ ਕੁਦਰਤੀ ਜਿੱਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਏ ਜਿੱਤ ਕੀਤਾ ਪਾਈਏ ਆਪਣਾ ਸਾਕਾਲ ਬੁਰੀ ਕਿਉਂ ਘਾਲੀਏ ਮੰਦਾ ਮੂਲ ਨ ਕੀਚੇ ਦੇ ਲੰਮੀ ਨਦਰ ਨਿਹਾਲੀਏ ਇਹਨੂੰ ਸਮਝੋ ਇੰਨੀ ਤੁਕ ਨੂੰ ਹੁਣ ਮਹਾਰਾਜ ਕਹਿੰਦੇ ਲੰਮੀ ਨਿਗਾਹ ਨਾਲ ਵੇਖ ਜੋ ਕੁਝ ਕਰਨ ਲੱਗੇ ਹੈ ਲੰਮੀ ਨਿਗਾਹ ਕੀ ਹੁਣੇ ਬੇਨਤੀ ਕੀਤੀ ਹੈ ਤੁਹਾਨੂੰ ਉਸ ਕਾਰਜ ਦਾ ਆਦਿ ਨਾ ਦੇਖੋ ਕਿ ਮੈਂ ਸ਼ੁਰੂ ਕੀਤਾ ਕਰ ਰਹੇ ਉਸ ਕਾਰਜ ਦੇ ਅੰਤ ਨੂੰ ਦੇਖ ਅਜ ਕੇ ਆਖੋ ਸਤਿ ਦੇ ਲੰਮੀ ਬਹੁਤ ਮੁਸ਼ਕਿਲ ਹੈ ਗੱਲ। ਇਹ ਨਾ ਵੇਖ ਬੜਾ ਸੋਹਣਾ ਕੰਮ ਕਰਨ ਲੱਗੇ, ਛੋਟੇ ਵੱਡੇ ਲੰਮੀ ਨਜ਼ਰ ਦਾ ਭਾਵ ਕੀ ਹੈ ਬਾਣੀ ਵਿਚ, ਉਸ ਕਾਰਜ ਦੇ ਨਤੀਜੇ ਵੱਲ ਧਿਆਨ ਦੇਣਾ, ਲੰਮੀ ਨਜ਼ਰ ਨਿਹਾਲੀ। ਜੇ ਤੂੰ ਨਤੀਜਾ ਵੇਖੇ ਫਿਰ ਬੁਰਾ ਕੰਮ ਕਰਨ ਲੱਗਿਆ ਰੁਕੇ ਜਾਵੇਂ, ਇਹਦਾ ਫਲ ਮੈਨੂੰ ਇਹ ਭੁਗਤਣਾ ਪੈਣਾ, ਉਦੋਂ ਉੱਥੇ ਨਜ਼ਰ ਜਾਂਦੀ ਓ ਨੀ। ਅਸਲ ਭਾਵ ਲੈ ਹੁਣ ਦੇ ਲੰਮੀ ਨਜ਼ਰ ਨਿਹਾਲੀ ਏ ਗੁਰਮੁਖਾ। ਆ ਗੁੱਡੀਆਂ ਪਟੋਲੇ ਦਾ ਚਾਰ ਦਿਨ ਦੇ ਜੀਵਨ ਸਾਜੋ ਸਮਾਨ ਇਕੱਠੇ ਕੀਤੇ ਨੇ ਬਾਬਲ ਕੇ ਘਰ ਬੇਟੜੀ ਕੱਲ ਸੁਣੇ, ਇਨ੍ਹਾਂ ਨਾਲ ਜੀਵਨ ਨੂੰ ਜੋੜ ਕੇ ਨਾ ਦੇਖ। ਜਿਹੜਾ ਲੰਮੀ ਨਜ਼ਰ ਮਾਰ ਇਸ ਜੀਵਨ ਦਾ ਅੰਤ ਕੀ ਹੈ, ਅੱਜ ਕੇ ਆਖੋ ਸਤਨਾਮ। ਆਪਣੇ ਤੇ ਮਾਰ ਜਿਹੜਾ ਲੰਮੀ ਨਿਗਾਹ, ਆਪਾਂ ਆਦਿ ਤੇ ਮੱਧ ਵਿਚ ਫਸੇ ਹੋਏ, ਆਦਿ ਦਾ ਤਾਂ ਪਤਾ ਹੀ ਨਹੀਂ ਬਚਪਨ, ਮੱਧ ਵਿਚ ਇੰਨੇ ਰੁਚ ਗਏ, ਉਹ ਜਿਹੜਾ ਅੰਤ ਹੈ ਉਹ ਯਾਦ ਹੀ ਨਹੀਂ ਰਿਹਾ। ਜੇ ਕਿਤੇ ਉਥੇ ਨਿਗਾਹ ਮਾਰ ਲੋ ਨਾ ਪ੍ਰੇਮੀਓ ਕਿ ਮੇਰਾ ਅੰਤ ਕੀ ਹੈ, ਬੁਰਿਆਈਆਂ ਤੋਂ ਬਚ ਜਾਓਗੇ, ਗਲਤ ਕੰਮਾਂ ਤੋਂ ਬਚ ਜਾਓਗੇ। ਦੇ ਲੰਮੀ ਨਜ਼ਰ ਨਿਹਾਲੀ ਹੈ, ਯਾਦ ਹੀ ਨਹੀਂ ਹੈ ਕਿ ਕਾਹਨੂੰ ਝੂਠ ਬੋਲਦੇ, ਬੁਰਿਆਈਆਂ ਕਰਦੇ, ਅਗਲੇ ਸਾਹ ਦਾ ਤਾਂ ਪਤਾ ਨਹੀਂ ਵੀ ਆਉਣਾ ਹੈ ਕਿ ਨਹੀਂ ਆਉਣਾ। ਉਹ ਨਿਗਾਹ ਹੀ ਨਹੀਂ ਹੈ ਉੱਥੇ, ਨਿਗਾਹ ਹੀ ਵਰਤਮਾਨ ਤੇ ਪੈ ਰਹੀ ਹੈ। ਜੋ ਹੁਣ ਕਰ ਰਹੇ ਹੈ ਉਹ ਦਿਖ ਰਿਹਾ, ਜੋ ਹੁਣ ਹੈ ਉਹ ਦਿਖ ਨਹੀਂ ਰਿਹਾ। ਦੇਹ ਲੰਮੀ ਕਿਤੇ ਨਿਗਾਹ ਮਾਰ ਲਓ, ਤੇਰਾ ਅੰਤ ਕੀ ਹੈ। ਪਰ ਬਾਣੀ ਨੇ ਕਹਿ ਦਿੱਤਾ, ਨਾਨਕ ਢੇਰੀ ਛਾਰ ਕੀ ਭੀ ਫਿਰ ਹੋਈ ਛਾਰ। ਅੰਤ ਕੀ ਹੈ ਆਪਣਾ ਪ੍ਰੇਮੀ ਹੋ, ਇੱਥੇ ਫਿਊਨਰਲ ਨੇ ਦਿਖਦਾ ਨਹੀਂ ਹੈ, ਪੰਜ ਚਾਰ ਕਿਲੋ ਸਵਾਹੇ ਹੁੰਦੀ ਹੈ, ਹੋਰ ਕੀ ਹੁੰਦਾ ਹੈ। ਅੱਜ ਕੇ ਆਖੋ ਸਤਨਾਮ। ਨਾਨਕ ਢੇਰੀ, ਇਸ ਢੇਰ ਨੂੰ ਵੇਖ ਜਿਹੜੀ ਚੱਕੀ ਫਿਰਦਾ, ਇਹ ਮਿੱਟੀ ਦੀ ਢੇਰੀ ਹੈ, ਸਵਾਹ ਦੀ ਢੇਰੀ ਹੈ, ਇਹਦੇ ਅੰਤ ਵੱਲ ਨਿਗਾਹ ਮਾਰ, ਉੱਥੇ ਵੀ ਸਵਾਹੇ ਪਈ ਹੋਊਗੀ, ਹੋਰ ਕੁਝ ਨਹੀਂ ਲੱਭਣਾ। ਨਹੀਂ ਦਿਖਦਾ ਉਹ ਹੁਣ ਵਿਖਰਿਆ ਸਰੀਰ, ਸ਼ਕਤੀ ਸੁੰਦਰਤਾ ਪ੍ਰਭਤਾ। ਬੜਾ ਸੋਹਣਾ ਬਚਨ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਨੇ, ਉਹ ਕਿਉਂ ਭੁੱਲ ਗਏ ਇਹਦੇ ਅੰਤ ਨੂੰ। ਕਾਰਨ ਸੁਣੋ, ਕਾਰਨ ਕਾਰਨ ਸ਼ਬਦ ਹੈ। ਅੱਜ ਸਤਿਗੁਰ ਕਹਿੰਦੇ, ਬਾਰੂ ਭੀਤ ਬਣਾਈ ਰਚ ਪਚ। ਬਾਰੂ ਕਹੀਏ ਰੇਤਾ, ਭੀਤ ਕਹੀਏ ਕੰਧ। ਉਹ ਗੁਰਮੁਖਾ ਤੇਰਾ ਸਰੀਰ ਰੇਤੇ ਦੀ ਕੰਧ ਹੈ, ਜਿਉ ਬਾਰੂ ਕੀ ਭੀਤ। ਨੌਵੇਂ ਪਾਤਸ਼ਾਹ ਦੇ ਸੁਣਦੇ ਉਹ ਸਲੋਕ, ਰੇਤੇ ਦੀ ਕੰਧ। ਮੈਂ ਇੱਕ ਬੇਨਤੀ ਕਰਨ ਲੱਗਿਆ, ਸਾਧ ਸਿੰਘ ਜੀ ਜਿਹੜੇ ਮੱਥਾ ਟੇਕਣ ਵਾਲੇ ਆਉਂਦੀਆਂ ਨੇ ਸੰਗਤ, ਜਦੋਂ ਜ਼ਿਆਦਾ ਇਕੱਠ ਹੋਵੇ ਇੱਥੇ ਖੜ ਕੇ ਅਰਦਾਸ ਨਹੀਂ ਕਰਨੀ, ਨਮਸਕਾਰ ਕਰੋ ਜੇ ਅਰਦਾਸ ਕਰਨੀ ਹੈ, ਸਾਈਡ ਤੇ ਹੋ ਕੇ ਖੜੋ, ਕਿਉਂਕਿ ਪਿੱਛੇ ਵੀ ਲੈਣ ਲੱਗੀ ਵੀ ਉਹਨਾਂ ਦਾ ਤਾਂ ਫਿਰ ਤੁਹਾਡੀ ਵੇਟ ਵਿੱਚ ਕਥਾ ਦਾ ਟਾਈਮ ਲੰਘ ਜੂਗਾ। ਇੱਥੇ ਖੜ ਕੇ ਅਰਦਾਸ ਨਹੀਂ ਕਰੀਦੀ ਚੱਲਦੇ ਦੀਵਾਨ ਕੀਰਤਨ ਵਿੱਚ, ਅਰਦਾਸ ਕਰਨੀ ਹੈ ਜੁਦੇ ਖੜ ਕੇ, ਪਿਛਲਿਆਂ ਨੂੰ ਰੁਕਾਵਟ ਨਾ ਪਵੇ, ਨਾਲ ਦੀ ਨਾਲ ਸੰਗਤ ਜਿਹੜੀ ਆ ਰਹੀ ਉਹ ਵੀ ਬੈਠ ਕੇ ਸਰਵਣ ਕਰ ਸਕੇ। ਅਸੀਂ ਖੜ ਕੇ ਇੱਥੇ ਮੱਥਾ ਟੇਕਣ ਲੱਗੀ ਅਰਦਾਸ ਸ਼ੁਰੂ ਕਰ ਦਿੰਦੇ, ਇਹ ਮਰਜ਼ਾਦਾ ਨਹੀਂ ਹੈ। ਪਿਆਰ ਨਾਲ ਆਖੋ ਸਤਨਾਮ, ਅਦਬ ਨਾਲ ਮੱਥਾ ਟੇਕੋ ਤੇ ਆਪਣੀ ਜਗ੍ਹਾ ਸਜੋ, ਤਾਂ ਕਿ ਪਿਛਲੇ ਵੀ ਸੱਚ ਛਕਣ। ਤੁਸੀਂ ਲੰਗਰ ਛਕਣ ਗਏ, ਥਾਲ ਚੱਕਣ ਲੱਗੇ, ਅਰਦਾਸ ਕਰਨ ਲੱਗ ਜਾਓ, ਬਸ ਪਿਛਲੇ ਆਏ ਤਾਂ ਫਿਰ ਭੁੱਖੇ ਹੀ ਮੁੰਡਗੇ ਵੀ ਚਲੋ ਘਰੇ ਖਾ ਲੈਂਦੇ ਹਾਂ, ਕੋਈ ਸਤਨਾਮ। ਇਹੀ ਹਾਲ ਹੋਊਗਾ ਇੱਥੇ ਵੀ, ਰੂਹ ਦਾ ਭੋਜਨ ਛਕਣ ਆਏ ਹੋ, ਇਹ ਵੀ ਭੋਜਨ ਹੈ ਰੂਹ ਦੀ ਖੁਰਾਕ। ਸੋ ਮੈਂ ਬੇਨਤੀ ਕਰ ਰਿਹਾ ਗੁਰਮੁਖ ਪਿਆਰੇ ਹੋ, ਕਾਰਨ ਕਰਨ ਜੇ ਲੰਮੀ ਨਜ਼ਰ ਨਿਹਾਲੀ ਹੈ, ਜੇ ਕਿਤੇ ਤੂੰ ਲੰਮੀ ਨਿਗਾਹ ਨਾਲ ਵੇਖੇ, ਲੰਮੀ ਨਿਗਾਹ ਦਾ ਅੰਤ ਨੂੰ ਵੇਖੇ, ਅਖੀਰ ਨੂੰ ਕੀ ਹੋਣਾ, ਤਾਂ ਮੇਰੇ ਸਤਿਗੁਰ ਬਚਨ ਕਰਦੇ ਨੇ ਬਾਰੂ ਭੀਤ ਰੇਤੇ ਦੀ ਕੰਧ ਹੈ ਸਰੀਰ। ਅਸੀਂ ਇਹਨੂੰ ਦੇਖ ਕੇ ਭੁੱਲ ਕਿਉਂ ਗਏ ਹੈ? ਮੇਰੀਆਂ ਮਾਵਾਂ ਦਾ, ਚਾਚੀ ਤਾਈਆਂ ਦਾ ਪ੍ਰਮਾਣ ਹੈ ਇੱਥੇ, ਜਿਹੜੀਆਂ ਪੁਰਾਣੀਆਂ ਮਾਵਾਂ ਨੇ। ਪਤਾ ਤੁਹਾਨੂੰ ਘਰਾਂ ਦੇ ਵਿੱਚ ਆਪਣੇ ਸਾਡੀਆਂ ਮਾਵਾਂ ਮਿੱਟੀ ਦੀਆਂ ਟਾਂਟਾਂ ਬਣਾਉਂਦੀਆਂ ਹੁੰਦੀਆਂ ਸੀ ਭਾਂਡੇ ਰੱਖਣ ਨੂੰ। ਹੁਣ ਦੀਆਂ ਕੁੜੀ ਨੂੰ ਤਾਂ ਪਤਾ ਹੀ ਨਹੀਂ ਹੋਣਾ ਟਾਂਟ ਕਿਆ ਹੁੰਦੀ ਹੈ। ਮਿੱਟੀ ਦੇ ਭਾਂਡੇ ਰੱਖਣ ਵਾਸਤੇ ਓਟੀਏ ਬਣਾਉਂਦੇ ਹੁੰਦੇ ਸੀ, ਤੇ ਉਹਨਾਂ ਦੇ ਉੱਤੇ ਪਾਂਡੂ ਦਾ ਰੰਗ ਕਰ ਦਿੰਦੀਆਂ ਸੀ। ਉਹ ਯਾਦ ਆਉਣਾ ਤੁਹਾਡੇ ਕੁੜੀਓ, ਪਾਂਡੂ ਦਾ ਰੰਗ ਮਿੱਟੀ ਦੇ ਉੱਤੇ। ਬਾਰੂ ਭੀਤ ਬਣਾਈ ਰਚ ਪਚ ਪੋਚਾ, ਪੋਚਾ ਦੇ ਤੈਨੂੰ ਉੱਪਰ। ਉਹ ਪੋਚਾ ਐਸਾ ਖਤਰਨਾਕ ਹੈ ਨਾ, ਉਹ ਢੱਕ ਲੈਂਦਾ ਵੀ ਵਿੱਚ ਮਿੱਟੀ ਹੈ, ਰਜ ਕੇ ਆਖੋ ਸਤਨਾਮ। ਰੰਗ ਢੱਕ ਲੈਂਦਾ, ਇਸ ਕੰਧ ਵਿੱਚ ਕੀ ਲੱਗਿਆ ਹੋਇਆ, ਰੰਗੇ ਦਿਖੂਗਾ। ਬਾਰੂ ਭੀਤ ਬਣਾਈ ਰਚ ਪਚ, ਕੰਧ ਤਾਂ ਬਣਾਈਏ ਰੇਤੇ ਦੀ, ਮੇਰੇ ਸਤਿਗੁਰ ਕਹਿੰਦੇ ਉੱਪਰ ਪੋਚਾ ਜਾ ਸੋਹਣਾ ਫੇਰਤਾ ਅਕਾਲ ਪੁਰਖ ਨੇ, ਐਨੈਮਲ ਪੇਂਟ ਕਰਤਾ ਰੇਤੇ ਦੀ ਕੰਧ ਨੂੰ, ਤਾਂ ਹੀ ਦਿਖਦਾ ਨਹੀਂ ਇਹਦੀ ਅਸਲੀਅਤ ਕੀ ਹੈ। ਪੇਂਟ ਲਕੋ ਦਿੰਦਾ ਅੰਦਰਲੀ ਚੀਜ਼ ਨੂੰ, ਪਰ ਅਖੀਰੀ ਫੈਸਲਾ ਰੇਤੇ ਦੀ ਕੰਧ ਹੈ। ਇਹਦੇ ਰੰਗ ਰੋਗ ਨੂੰ ਦੇਖ ਕੇ ਨਾ ਭੁੱਲੀ, ਇਹ ਰਹਿਤ ਨਹੀਂ ਦਿਨ ਚਾਰ, ਇਹਦੇ ਅੰਤ ਵੱਲ ਵੇਖ। ਕੋਈ ਰੰਗ ਖੜਾ ਰੱਖ ਸਕਦਾ ਕੰਧ ਨੂੰ? ਵਿੱਚ ਤਾਂ ਰੇਤਾ ਹੈ, ਤੇ ਰੰਗ ਜਿੰਨਾ ਮਰਜ਼ੀ ਚੰਗਾ ਕਰ ਲੋ, ਕਿੰਨੇ ਸੋਹਣੇ ਰੰਗ ਸਾਡੇ ਸਰੀਰਾਂ ਦੇ ਹੋ ਜਾਣ, ਤੇ ਵਿੱਚ ਤੇ ਰੇਤਾ ਹੈ। ਦੇ ਲੰਮੀ ਨਜ਼ਰ ਨਿਹਾਲੀ ਹੈ, ਇੱਕੋ ਇੱਕ ਤੁਕ, ਇੱਕੋ ਇੱਕ ਪੌੜੀ। ਜਦੋਂ ਭਾਈ ਲਹਿਣਾ ਜੀ ਨੇ ਸੁਣੀ ਭਾਈ ਜੋਤ ਜੀ ਤੋਂ, ਤਾਂ ਨਾਲੇ ਤੁਰ ਪਏ ਉਹਦੇ ਘਰ ਗਏ, ਹੱਟੀ ਛੱਡ ਕੇ। ਕਹਿੰਦੇ ਗੁਰਮੁਖਾ ਕਿਹਦੀ ਬਾਣੀ ਪੜ੍ਹਦੇ? ਤੇ ਗੁਰਮੁਖ ਪਿਆਰੇ ਉਹ ਭਾਈ ਜੋਤ ਜੀ ਕਹਿੰਦੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ। ਕਿੱਥੇ? ਦੱਸ ਦਿੱਤਾ ਰਾਵੀ ਦੇ ਕੰਢੇ ਕਰਤਾਰਪੁਰ। ਲਓ ਇੱਕੋ ਵਸ ਸੁਣ ਕੇ ਤੁਰ ਪਏ ਸੀ ਕਰਤਾਰਪੁਰ ਨੂੰ। ਤਿੰਨ ਚੀਜ਼ਾਂ ਦੀ ਲੋੜ ਪੈਂਦੀ ਹੈ ਕਾਰਜ ਵਿੱਚ। ਸਭ ਤੋਂ ਪਹਿਲਾਂ ਵਿਚਾਰ, ਸਰਬ ਕਾਜ ਕੇ ਆਦ ਵਿਚਾਰ ਭਲੋ। ਇਹ ਜਿਹੜਾ ਆਦ ਸਾਡਾ ਜੀਵਨ ਹੈ ਨਾ, ਇਹਦੇ ਚ ਥੋੜੀ ਜੀ ਵਿਚਾਰ ਦੇਖੋ। ਵਿਚਾਰ ਵਿਚਾਰ ਕਿਹੜੀ ਕਰਨੀ ਹੈ? ਇਹਦੇ ਅੰਤ ਵੱਲ ਨਿਗਾਹ ਮਾਰ, ਰਜ ਕੇ ਆਖੋ ਸਤਨਾਮ। ਸਰਬ ਕਾਜ ਕੇ ਆਦ ਵਿਚਾਰ ਭਲੋ, ਪੁਰਖੋਤਮ ਲਕਸ਼ਣ ਇਹ ਉਚਰੇ ਉੱਤਮ ਪੁਰਸ਼। ਉਹ ਵਰਤਮਾਨ ਨੂੰ ਨਹੀਂ ਦੇਖਦੇ ਹੁੰਦੇ, ਉਹ ਆਉਣ ਵਾਲੇ ਤੇ ਨਿਗਾਹ ਮਾਰਦੇ ਹੁੰਦੇ। ਇਹ ਸਰਕਾਰਾਂ ਸੁਖੀ ਕਿਉਂ ਹੈ, ਚੰਗੀਆਂ? ਇਹਨਾਂ ਨੇ ਜੇ ਸੜਕ ਵੀ ਬਣਾਉਣੀ ਹੈ ਨਾ ਪ੍ਰੇਮੀਓ, ਬਣਾਉਣਗੇ 2012 ਚ, ਤੇ ਨਿਗਾਹ ਰੱਖਣਗੇ 4012 ਨੂੰ ਇੱਥੇ ਕੀ ਹੋਊਗਾ। ਰਜ ਕੇ ਆਖੋ ਸਤ, ਆਪਣੇ ਵੀ ਨਿੰਦਾ ਤਾਂ ਕਰਨੀ ਨੀ, ਬਣਾ ਲੈਨੇ, ਭੀੜ ਹੋ ਜਾਂਦੀ ਹੈ, ਫਿਰ ਲੋਕਾਂ ਦੇ ਮਕਾਨ ਢਾਉਣ ਲੱਗ ਜਾਂਦੇ। ਰਜ ਕੇ ਆਖੋ ਸਤਨਾਮ, ਲੰਮੀ ਨਜ਼ਰ ਨਾਲ ਨੀ ਵੇਖੇ। ਸਾਰਿਆਂ ਤੋਂ ਪਹਿਲਾਂ ਕਾਰਜ ਵਿੱਚ ਲੋੜ ਹੈ ਵਿਚਾਰ ਦੀ, ਕਦੋਂ ਕਰਨਾ, ਕਿਵੇਂ ਕਰਨਾ। ਨੰਬਰ 2 ਆਥ, ਜਪਜੀ ਸਾਹਿਬ ਵਿੱਚ ਪਾਠ ਆਇਆ ਆਥ। ਆਥ ਸ਼ਬਦ ਅਰਥ ਨੂੰ ਛੋਟਾ ਕਰਕੇ ਲਿਖਿਆ ਗਿਆ। ਅਰਥ ਹੈ ਮਾਇਆ ਪਦਾਰਥ, पहला विचार दी लोड है कार्य विच, फिर माया दी पदार्थ दी लोड है। किड़ा ही इंजीनियर होवे, साइंसदान होवे, टेक्नीशियन होवे, वो ब्यूतबंदी नक्शा बना सकदे, पर कामता माया ते बिना नहीं चलना। दूजी लोड माया दी पदार्थ दी, तीजी लोड भाईचारे दी। देखो करण कारण प्रभ हर, हर कार्य दे विच ओ समर्थ क्यों है। तीन चीजां दी लोड, नंबर एक विचार, नंबर दो आथ अर्थ माया, नंबर तीन हर कार्य विच भाईचारे दी लोड है। भाईचारक संबंध, भावें घर विच दुख दा कार्ज है भावें सुख दे, ओ शोभदानी जे चार भाई कठे ना होण। अज के आखो सत, तुहाडी लड़की ते मुंडे दा विआह है ना, एक भाई ओ विच ना आवे ओही सामने आउई जाऊगा, उसे ते निगाह चलूगी क्यों नहीं आया, आउणा चाहीदा सी। भाईचारक संबंध, ए तीन लोड़ां ने गुरमुखो, नित दे कम दी गल है अपनी। हुण तिन्नां नूं गुरमत विच लाओ, करण कारण प्रभ हर। बहुत प्यारे बचन ने सतगुरु नानक देव जी दे, तिन्ने चीजां तेरे कोल होण ते अकाल पुरख नूं समर्थ बाबल क्यों के। बापू को अकल भी बहुत है, माया भी बहुत है, ते बापू दा भाईचारा भी वड्या वड्या नाल रिश्तेदारी है, पर उस बाबल नूं समर्थ नहीं किया। अकाल पुरख वाहिगुरु बाबल नूं समर्थ किया इत्थे। इहनूं समझण वास्ते जदों असीं कार्ज करदे हां, बड़ियां शकीमां अकल दी वरतों करदे हां, सलाह लैंदे हां होर तों, अकल विचार भाईचारे तो रिश्तेदारां तो, पर प्यार नाल सुन के इहनूं मन लिओ। किसे नूं अज तक अकल ते भरोसा नहीं होया मेरी अकल ठीक है, इहदा कोई पता नहीं, इहने कल धोखा दे जाणा है। अज के आखो सत, जिहदी इक नंबर ते लोड है कार्ज विच। कोई कह सकदा जिन्ने हजारां बैठे हो तुसीं कि मेरी अकल कदे धोखा नहीं खाऊगी, आपां तां केड़े बाग दी मूली है। ऋषियां मुनियां पीर पकंबरां दी अकल धोखा खा गई। अज के आखो सत, अकल असीं मान कर बैठदे क्यों। गुरु ग्रंथ साहिब दी बाणी नूं तुसीं कदों थलोंगे। गुरु जी दा हुक्म हो गया, भुलण विच किया सब कोई, करता आप ना भुले। जो बनिए वो भुलेगा, जेड़ा बनाउण वाला है उहने नहीं भुलना। बनिया होया किरत भुलेगी, करता नहीं भुलेगा। भुलण विच किया सब कोई, इत्थे तो होर सिस्टम है मेरे आण दे। तुहाडे नाल पंजाब च गल बीती होनी है जरूर, मुंडे दा विआह, बड़ियां तैयारियां कीतियां, बड़ी सियाणप वरती, जन लेके चले गए जिथे जाना सी। उथे जाके जद टैक्सी कार खोली, जेड़ा जरूरी टैची सी ओ घरे रह गया। अज के आखो सतनाम, उथो ही नठदे फिर लियाओ छेती, ओदे बिना तो कम नहीं। किथे गई तेरी अकल बई, किथे गई अकल। भुलण विच अकल दी जरूरत है, पर अकल ते मान नहीं करना। पता नहीं कब धोखा दे दे। नंबर दो, कार्ज दे विच माया दी लोड है, अति लोड है दी। शास्त्र का वचन सुनो, हुण तां शास्त्र हुण ना कोई पढ़े ना कोई सुनावे ना थोड़े चो सुन नूं किसे दा जी करदा है। अज के आखो सत, इहदा कदे छित्तर खा ले सी, चार अखर आउंदे सी। माया पदार्थ दी किन्नी लोड है। किरतांत तहम काम को अलंकृति समस्त है, ਕਿਰਤਾਂਤ ਕਿਰਤ ਧਾਮ ਸੰਸਾਰ ਇਸ ਸੰਸਾਰ ਰੂਪੀ ਧਾਮ ਜਗ੍ਹਾ ਦੇ ਹਰ ਕਾਰਜ ਨੂੰ ਅਲੰਕ੍ਰਿਤੀ ਮਾਇਆ ਸਮਸ਼ਟ ਸਮਰੱਥ ਹੈ। ਘਰ ਦੀ ਗੱਲ ਲੈ ਲੋ, ਮਕਾਨ ਪਾਉਣ ਲੱਗ ਗਏ, ਚਿਣਾਈ ਵੀ ਹੋ ਗਈ, ਪਲਸਤਰ ਵੀ ਹੋ ਗਿਆ, ਥੋੜੇ ਜੇ ਰੁਪਈਏ ਘੱਟ ਗਏ, 6 ਮਹੀਨੇ ਤਾਕੀਆਂ ਦਰਵਾਜ਼ੇ ਹੀ ਨਹੀਂ ਲੱਗੇ। ਅਖੋ ਸਤਨ ਆਪਣੇ ਘਰ ਦੀਆਂ ਗੱਲਾਂ, ਮਾਇਆ ਘੱਟ ਗਈ, ਬਸ ਪਲਸਤਰ ਹੋਣ ਤੇ ਹੀ ਰਹਿ ਗਿਆ। ਕਿਰਤ ਦੇ ਆਦ ਤੋਂ ਅੰਤ ਤੱਕ ਇਹਦੀ ਲੋੜ ਹੈ। ਕਿਰਤਾਂਤ ਧਾਮ ਕੰਮ ਕੋ ਅਲੰਕ੍ਰਿਤੀ ਸਮਸ਼ਟ ਹੈ, ਪਦਾਰਥ ਲੋੜ ਹੈਗੀ, ਇਹਦੀ ਇਮਦਾਦ ਇਹਦੀ ਲੋੜ ਸੱਚੀ ਨਹੀਂ ਹੈ। ਸਦਾ ਸਾਥੀ ਨਹੀਂ ਤੇਰੀ, ਸਮੇਂ ਵਿਚ ਰਹਿ ਕੇ ਬੇਨਤੀ ਕਰਾਂ, ਬੈਂਕ ਵਿਚ ਤਾਂ 10 ਮਿਲੀਅਨ ਪਏ ਹੈ, 2-4 ਹਜ਼ਾਰ ਏਕੜ ਦੇ ਬਾਗ ਵੀ ਹੈਗੇ, 20-50 ਟਰੱਕ ਵੀ ਚੱਲਦੇ ਹੈ, ਡਾਕਟਰ ਕਹਿੰਦੇ ਨੂੰ ਹੁਣ ਘਰ ਨੂੰ ਲੈ ਜਾਓ, ਅੱਜ ਕੇ ਅਕੋ ਸਤਨਾਮ ਬਣਾਓ ਸਾਥੀ ਉੱਥੇ ਮਾਇਆ ਨੂੰ। ਲੋੜ ਹੈ ਪਰ ਸਦਾ ਸੰਗੀ ਨਹੀਂ ਹੈ, ਇਹਨੇ ਕਿਸੇ ਦਾ ਸੰਗ ਦਿੱਤਾ ਹੀ ਨਹੀਂ, ਕਿਉਂ ਨਹੀਂ ਦਿੱਤਾ? ਲੋ ਸੁਣਿਓ ਬਾਣੀ ਦੀ ਵਿਚਾਰ, ਜਿੰਨੇ ਆਪਾਂ ਬੈਠੇ ਹਾਂ ਤੇ ਬਾਹਰ ਹਜ਼ਾਰਾਂ ਪ੍ਰੇਮੀ ਸੁਣਦੇ ਹੈ, ਸਾਰੇ ਕਿਸੇ ਨਾ ਕਿਸੇ ਚੀਜ਼ ਦੇ ਮਾਲਕ ਹੋ ਤੁਸੀਂ। ਤੁਹਾਡੀ ਕਾਰ ਦੀ ਰਜਿਸਟਰੈਂਸ ਤੇ ਓਨਰਸ਼ਿਪ ਲਿਖੀ ਹੈ, ਤੁਹਾਡੀ ਮਕਾਨ ਤੇ ਵੀ ਤੁਹਾਡੀ ਮਲਕੀਅਤ ਲਿਖੀ ਵੀ ਹੈ, ਮਾਲਕ ਹੈ। ਬੈਂਕ ਵਿਚ ਜੋ ਬਾਇਆ ਪਈ ਹੈ ਉਹਦੇ ਵਿਚ ਵੀ ਮਲਕੀਅਤ ਤੁਹਾਡੀ ਲਿਖੀ ਹੈ, ਮਾਲਕ ਕੌਣ ਹੈ? ਲਿਖਿਆ ਹੋਇਆ ਨਾ ਸਭ ਕੁਝ। ਲਓ ਹੁਣ ਬਾਣੀ ਨਾਲ ਜੁੜੋ ਜਰਾ, ਅਸੀਂ ਮਾਲਕ ਹੈਗੇ ਇਹਦੇ, ਕੋਈ ਥੋੜੀ ਦਾ ਕੋਈ ਬਹੁਤੀ ਦਾ ਮਾਲਕ ਹੈਗੇ ਆਪਾਂ। ਕੋਈ ਫਕੀਰ ਵੀ ਕੁੱਲੀ ਦਾ ਮਾਲਕ ਹੈ, ਇਹ ਸਰੀਰ ਦੇ ਮਾਲਕ ਹੈ ਅਸੀਂ, ਮੇਰੇ ਹੱਥ ਮੇਰੇ ਪੈਰ ਮੇਰੇ ਕੰਨ ਮੇਰੀਆਂ ਲੱਤਾਂ ਮੇਰਾ ਸਿਰ ਮਾਲਕ ਹੈ। ਪਰ ਗੁਰਦੇਵ ਦਾ ਬਚਨ ਸੁਣਿਓ, ਹੈਵਰ ਗੈਵਰ, ਇੱਕ ਦਿਨ ਅੱਗੇ ਵੀ ਬਚਨ ਆਇਆ ਸੀ, ਇਹ ਜਿੰਨੇ ਵੀ ਸਾਜੋ ਸਮਾਨ ਇਕੱਠੇ ਕੀਤੇ ਨੇ ਮਾਲਕ ਬਣ ਕੇ ਪਕੜੀ ਬੈਠੇ ਜਿਵੇਂ ਮੇਰੇ ਹੱਥ ਵਿਚ ਨੇ। ਪਰ ਮਹਾਰਾਜ ਕਹਿੰਦੇ ਜਿੱਦਣ ਤੇ ਤੁਰਨਾ ਇਹਨੇ ਲੰਮੇ ਸਫ਼ਰ ਨੂੰ, ਇਹਨਾਂ ਵਿਚੋਂ ਇਕ ਨੇ ਵੀ ਨਾਲ ਨੀ ਤੁਰਨਾ। ਆਖੋ ਸਤ ਬਣ ਇਹਨਾਂ ਦਾ ਮਾਲਕ, ਜਬ ਤੇ ਹੋਈ ਲਾਮੀ ਢਾਈ ਚੱਲੇ ਨਾਈ ਇਕ ਪੈਰੇ। ਕਿਤੇ ਅਮਰੂਦਾਂ ਦਾ ਅੰਬਾਂ ਦਾ ਕੀਨੂਆਂ ਦਾ ਬਾਗ ਤੁਰਦਾ ਦੇਖੇ ਨਾਲ? ਕੋਠੀ ਤੁਰਦੀ ਦੇਖੀਏ ਨਾਲ? ਲਓ ਹੁਣ ਅਗਲੀ ਗੱਲ ਸੁਣੋ ਜਰਾ ਕੈੜੀ ਜੀ ਹੋਰ, ਆਪਾਂ ਮਾਲਕ ਹੈਗੇ ਇਸ ਮਾਇਆ ਦੇ, ਕੋਈ ਜ਼ਮੀਨ ਦਾ, ਕੋਈ ਟਰੱਕਾਂ ਦਾ, ਕੋਈ ਮਕਾਨ ਦਾ, ਕੋਈ ਕਾਰਾਂ ਦਾ, ਕੋਈ ਡਾਲਰਾਂ ਦਾ। ਬਹੁਤ ਸੂਖਸ਼ਮ ਬਾਣੀ ਦਾ ਪ੍ਰਮਾਣ ਹੈ ਮੇਰੇ ਗੁਰਦੇਵ ਬਚਨ ਕਰਦੇ ਨੇ, ਖਸਮ ਮਰੇ ਤਾਂ ਨਾਰ ਨਾ ਰੋਵੇ। ਦੇਖੋ ਕੈਸਾ ਬਚਨ, ਸਮਝੇ ਤੋਂ ਬਿਨਾਂ ਸਮਝ ਨਹੀਂ ਆਉਣਾ। ਖਸਮ ਕਹੀਏ ਮਾਲਕ ਓਨਰ, ਮੇਰੇ ਗੁਰਦੇਵ ਕਹਿੰਦੇ ਮਾਲਕ ਮਰ ਗਿਆ, ਪਤਨੀ ਰੋਈਓ ਨਹੀਂ ਹੈ। ਅੱਜ ਕੇ ਅਖੋ ਸਤਨਾਮ, ਖਸਮ ਮਰੇ ਤਾਂ ਨਾਰ ਨਾ ਰੋਵੇ। ਇਹ ਨਾਰ ਇੱਥੇ ਦੇ ਹਸਬੈਂਡ ਵਾਈਫ ਨਹੀਂ, ਨਾਰ ਸ਼ਬਦ ਨਾਰਾਇਣ, ਨਾਰ ਦਾ ਮਤਲਬ ਮਾਇਆ, ਨਾਰਾਇਣ ਦਾ ਮਤਲਬ ਮਾਇਆ ਦਾ ਪਤੀ, ਨਾਰਾਇਣ ਵਿਸ਼ਨੂੰ, ਨਾਰ ਦਾ ਅਰਥ ਮਾਇਆ। ਜਿਸ ਮਾਇਆ ਦੇ ਅਸੀਂ ਮਾਲਕ ਹੈ ਨਾ, ਸਰਕਾਰ ਦਰਬਾਰ ਵਿਚ ਹੀ ਲਿਖੇ ਹੋਏ ਹੈ। ਪਰ ਜਿੱਦਣ ਅਸੀਂ ਮਾਲਕਾਂ ਨੇ ਮਰਨੇ ਨਾ, ਇਸ ਮਾਇਆ ਤੇਰੀ ਪਤਨੀ ਨੇ ਰੋਣਾ ਹੀ ਨਹੀਂ। ਕਦੇ ਬਦਾਮਾਂ ਦਾ ਬਾਗ ਰੋਂਦਾ ਦੇਖੇ? ਕਦੇ ਕੋਠੀ ਰੋਂਦੀ ਦੇਖੀਏ ਕਿ ਮਾਲਕ ਮਰ ਗਿਆ, ਕਦੇ ਬੈਂਕ ਦੀ ਕਾਪੀ ਰੋਂਦੀ ਦੇਖੀਏ। ਖਸ਼ਮ ਮਰੇ ਤਾਂ ਨਾਲ ਨਾ ਰੋਵੇ, ਐਸੀ ਘਟਨਾ ਤਾਂ ਹੋ ਨਹੀਂ ਸਕਦੀ, ਪਤੀ ਮਰੇ ਤੇ ਪਤਨੀ ਨਾ ਰੋਵੇ। ਸਮਝਾ ਦਿੱਤਾ ਹੋ ਰਹੀ ਹੈ, ਫਿਊਚਰ ਚ ਵੀ ਜਾਣਾ, ਪ੍ਰੈਜੈਂਟ ਹੋ ਰਹੀ ਹੈ। ਦੇਖੋ ਕੈਸੇ ਬਚਨ ਨੇ ਬਾਣੀ ਦੇ, ਕਿਉਂ ਨਹੀਂ ਰੋਂਦੀ ਘਰਵਾਲੀ ਪਤੀ ਦੇ ਚੜਾਈ ਕਰਨ ਤੋਂ। ਖਸ਼ਮ ਮਰੇ ਤੋਂ ਨਾਰ ਨਾ ਰੋਵੇ, ਉਸ ਰਖਵਾਰਾ ਔਰੋ ਹੋਵੇ। ਸਮਝੋ ਬਾਣੀ ਨੂੰ, ਪੜ੍ਹੋ ਘੱਟ ਨੂੰ ਸਮਝੋ। ਇਸ ਮਾਇਆ ਦਾ ਮਾਲਕ ਜਦੋਂ ਬਜੁਰਗ ਚੜਾਈ ਕਰਦੇ ਨਾ ਬਾਪੂ, ਉਹ ਤਾਂ ਕੱਲਾ ਸੀ ਮਾਲਕ ਵੀ ਕੀਲਿਆਂ ਦਾ, ਉਹ ਮਾਇਆ ਨੇ ਨੀ ਰੋਣੀ। ਇੱਕ ਮਰਿਆ ਛੇਜ ਮਾਲਕ ਡਾਂਗ ਚੱਕੀ ਖੜੇ ਹੈ ਸਾਰੀ ਹੈ ਅੱਜ ਕੋ ਸਤਨਾਮ, ਜਿਹਨੂੰ ਇੱਕ ਮਰੇ ਤੇ ਅੱਠ ਮਿਲਦੇ ਉਹਨੇ ਕਾਹਨੂੰ ਰੋਣਾ। ਉਸ ਰਖਵਾਰਾ ਔਰੋ ਹੋਵੇ। ਹੁਣ ਤਾਂ ਮੇਰੀਆਂ ਧੀਆਂ ਨੂੰ ਵੀ ਹੱਕ ਹੈ, ਇਹ ਵੀ ਜਾ ਖੜਦੀਆਂ ਤਹਿਸੀਲਦਾਰ ਦੇ ਮੂਹਰੇ, ਸਾਡਾ ਵੀ ਕੀਲਾ ਹੈ ਅੱਜ ਕੇ ਕੋ ਸਤਨਾਮ। ਹਾਂਜੀ, ਦਾ ਹੋਰ ਮਾਲਕ ਨਾ ਮਿਲੇ, ਉਸ ਧੀ ਭੈਣ ਨੇ ਤਾਂ ਰੋਣਾ। ਇੱਕੋ ਪਤੀ ਸੀ ਚੜਾਈ ਕਰ ਗਏ, ਇਹ ਜਿਹਨੂੰ ਅਸੀਂ ਆਪਣੀ ਬਣਾਈ ਫਿਰਦੇ ਹਾਂ, ਮਾਲਕ ਬਣੀ ਫਿਰਦੇ ਹਾਂ। ਜਿੱਦਣ ਆਪਾਂ ਮਾਲਕਾਂ ਨੇ ਚੜਾਈ ਕਰਨੇ, ਇਸ ਪ੍ਰੋਪਰਟੀ ਮਾਇਆ ਤੇਰੀ ਘਰ ਵਾਲੀ ਨੇ ਰੋਣਾ ਹੀ ਨਹੀਂ, ਕਿਉਂਕਿ ਇੱਕ ਬਾਪੂ ਮਰੇ, ਚਾਰ ਮੁੰਡੇ ਖੜੇ ਹੈ, ਕਰ ਸਾਡੇ ਨਾਲ ਇੰਤਕਾਲ, ਅਸੀਂ ਮਾਲਕ। ਉਸ ਰਖਵਾਰਾ ਔਰੋ ਹੋਵੇ। ਪਰ ਨਤੀਜਾ ਸੁਣ ਲਓ ਜਰਾ ਪਿਆਰ ਵਿੱਚ ਆ ਕੇ, ਇਹ ਚਲਦੀ ਰਹੀ ਕਹਾਣੀ। ਪਹਿਲੇ ਮਾਲਕ ਚੜਾਈ ਕਰਦੇ ਰਹੇ, ਨਵੇਂ ਬਣਦੇ ਰਹੇ, ਇਹ ਨੀ ਕਿਸੇ ਦੀ ਬਣੀ। ਪਤਾ ਨੀ ਜਿਨ੍ਹਾਂ ਖੇਤਾਂ ਦੇ ਅੱਜ ਆਪਾਂ ਮਾਲਕ ਹੈ, ਕਿੰਨੇ ਕੁ ਮਾਲਕ ਹੋ ਚੁੱਕੇ ਨੇ, ਕਿੰਨੇ ਕੁ ਦੀ ਓਨਰਸ਼ਿਪ ਚੱਲ ਚੁੱਕੀ ਹੈ। ਜਿਸ ਆਸਣ ਹਮ ਬੈਠੇ, ਕਿਹੜਾ ਤਾਂ ਵੀ ਬਚਨ ਸੁਣੋ, ਜਿੱਥੇ ਅੱਜ 5 ਮਿਲੀਅਨ ਦੀ ਤੇਰੀ ਕੋਠੀ ਹੈ, ਇੱਥੇ ਵੀ ਕਦੇ ਮੜੀਆਂ ਹੋ ਚੁੱਕੀਆਂ ਨੇ ਅੱਜ ਕੇ ਆਖੋ ਸਤ। ਇੱਥੇ ਵੀ ਕਬਰਾਂ ਸੀ ਕਦੇ, ਸਾਨੂੰ ਗਿਆਨ ਨਹੀਂ। ਪ੍ਰੇਮੀਓ, ਕੀ ਹਾਲ ਹੋਊਗਾ ਫਿਰ? ਇੱਕ ਮਾਲਕ ਮਰਿਆ, ਚਾਰ ਨਵੇਂ ਹੋ ਗਏ। ਦੇਖੋ ਸਮਝਣਾ, ਹੁਣ ਮਾਲਕ ਨਵੇਂ ਨੇ, ਜਾਇਦਾਦ ਮਾਇਆ ਤਾਂ ਪੁਰਾਣੀ ਹੈ ਨਾ, ਉਹ ਤੇ ਉਹੀ। ਹੁਣ ਹਾਲ ਕੀ ਹੋਵੇਗਾ ਪ੍ਰੇਮੀਓ ਸਾਡਾ, ਜੇ ਲੰਮੀ ਨਿਗਾਹ ਨਾਲ ਨਾ ਦੇਖਿਆ, ਕੀ ਹਾਲ ਹੋਵੇਗਾ? ਖਸ਼ਮ ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰਾ ਔਰੋ ਹੋਵੇ, ਰਖਵਾਰੇ ਕਾ ਹੋਏ ਬਿਨਾਸ। ਉਹ ਜਿਹੜਾ ਨਵਾਂ ਮਾਲਕ ਬਣੇ, ਉਹਨੇ ਵੀ ਤੁਰ ਜਾਣਾ, ਤੇ ਬਣੂਗਾ ਕੀ ਸਾਡੇ ਨਾਲ? ਆਗੇ ਨਰਕ ਇਹਾਂ ਭੋਗ ਬਿਲਾਸ। ਕੋਈ ਲੰਮੀ ਨਜ਼ਰ ਦੇਖੋ, ਇਹ ਮਾਇਆ ਤੇ ਮਾਣ, ਇਹ ਤਾਂ ਕਿਸੇ ਦੀ ਬਣੀ ਨੀ, ਜਿਹਨੂੰ ਜਿਹਦਾ ਤੂੰ ਬਣਿਆ ਫਿਰਦਾ। ਕਦੇ ਗ੍ਰਿਸਤ ਜੀਵਨ ਵਿਚ ਆਪਾਂ ਧੀਆਂ ਭੈਣਾਂ ਆਏ, ਕਦੇ ਨੀ ਨਿਭੂਗੀ ਜੇ ਦੋ ਇੱਕ ਦੂਜੇ ਦੇ ਨੀ ਬਣਨਗੇ, ਚਾਰ ਦਿਨ ਵੀ ਨੀ ਨਿਭੂਗੀ। ਇਹ ਕਿਉਂ ਨੀ ਨਿਭਾਉਂਦੀ? ਆਪਾਂ ਇਹਦੇ ਬਣੇ ਫਿਰਦੇ, ਇਹ ਅੱਜ ਤੱਕ ਕਿਸੇ ਦੀ ਬਣੀ ਓ ਨਹੀਂ। ਤੀਜੀ ਗੱਲ, ਪਹਿਲੀ ਲੋੜ ਹੈ ਕਰਨ ਕਾਰਨ ਹਰ ਕਾਰਜ ਦੇ ਵਿੱਚ ਵਿਚਾਰ ਦੀ, ਦੂਜੀ ਲੋੜ ਹੈ ਮਾਇਆ ਦੀ, ਤੀਜੀ ਲੋੜ ਹੈ ਭਾਈਚਾਰੇ ਦੀ। ਕਿਉਂ ਕਠਮੰਡ ਕਰਦੇ ਹੋ ਤੁਸੀਂ ਹਰ ਕਾਰਜ ਦੇ ਵਿੱਚ? ਯਾ ਸੁਖ ਵਿੱਚ ਹੁੰਦਾ ਜਾਂ ਦੁੱਖ ਵਿੱਚ ਹੁੰਦਾ ਇਕੱਠ? ਦੋਹਾਂ ਦੇ ਕਾਰਨ ਨੇ ਪ੍ਰੇਮੀਓ। ਕਿਸੇ ਦੀ ਖੁਸ਼ੀ ਵਿੱਚ ਤੁਸੀਂ ਜਾਓਗੇ ਨਾ, ਤੁਹਾਡੇ ਜਾਣ ਤੋਂ ਉਹਦੀ ਖੁਸ਼ੀ ਵਧੇਗੀ। ਕਿਸੇ ਦੇ ਖੁਸ਼ੀ ਦੇ ਸਮਾਗਮ ਵਿੱਚ ਜਾਓ, ਉਹਦੀ ਖੁਸ਼ੀ ਵਧੂਗੀ। ਕਿਸੇ ਦੀ ਗਮੀ ਦੇ ਸਮਾਗਮ ਵਿੱਚ ਜਾਓਗੇ, ਉਹਦਾ ਗਮ ਘਟੂਗਾ। ਰਾਜ ਕੇ ਆਖੋ ਸਤ। ਐਵੇਂ ਨੀ ਦੋਹਾਂ ਹਾਲਤਾਂ ਵਿਚ ਇਕੱਠ ਕਰੀਦਾ, ਕਿਸੇ ਦੀ ਖੁਸ਼ੀ ਵੀ ਜਾਓ, ਉਹਦੀ ਖੁਸ਼ੀ ਚ ਵਾਧਾ ਹੋਊਗਾ, ਕਿਸੇ ਦੇ ਦੁੱਖ ਵਿੱਚ ਜਾਓ ਉਹਦਾ ਦੁੱਖ ਘਟੂਗਾ। ਭਾਈਚਾਰੇ ਦੀ ਬਹੁਤ ਲੋੜ ਹੈ, ਕੋਈ ਕਾਰਜ ਨਹੀਂ ਸੋਭਦਾ ਭਾਈਚਾਰੇ ਬਿਨਾਂ। ਪਰ ਮੇਤੇ ਕਾਹਨੂੰ ਕਹਾਉਂਦੇ, ਪਤਾ ਤਾਂ ਤੁਹਾਨੂੰ ਵੀ ਹੈ ਭਾਈਚਾਰੇ ਦਾ। ਸਤਿਗੁਰੂ ਨਾਨਕ ਸਾਡੇ ਬਾਪੂ ਤਾਂ 500 ਸਾਲ ਪਹਿਲਾਂ ਲੈ ਗਏ ਭਾਈਚਾਰੇ ਨੂੰ, ਕਿਹੋ ਜਿਹਾ ਸਾਡਾ ਭਾਈਚਾਰਾ। ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹਿਆ ਕੋਈ, ਭਾਈ ਬੰਦੀ ਖੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਮੈਂ ਇੱਕ ਮੋਟੀ ਜੀ ਮਿਸਾਲ ਦਿੰਦਾ ਆਪਣੇ ਘਰ ਦੀ। ਆਪਾਂ ਵਿਆਹ ਕਰਦੇ ਹਾਂ, ਮੈਂ ਬੜੇ ਲੰਮੇ ਲੰਮੇ ਕਾਰਡ ਛਾਪਦੇ ਹੋ ਤੁਸੀਂ ਵਿਆਹਾਂ ਨੂੰ, ਫਾਰਮੈਲਿਟੀ ਹੈ, ਬੜਾ ਖਰਚ ਕਰਦੇ ਹੋ, ਉੱਥੇ ਇੱਕ ਵਰਡਿੰਗ ਲਿਖੀ ਹੁੰਦੀ ਹੈ ਕਿ ਤੁਹਾਡੇ ਵਰਗੇ ਸੱਜਣਾ ਮਿੱਤਰਾਂ ਤੋਂ ਬਿਨਾਂ ਸਾਡਾ ਕਾਰਜ ਨਹੀਂ ਸੋਭਦਾ। ਇਹ ਲਿਖਿਆ ਹੁੰਦਾ ਕਾਰਡ ਤੇ, ਇਨਵੀਟੇਸ਼ਨ ਲੈਟਰ ਦੇ ਉੱਤੇ, ਤੁਹਾਡੇ ਵਰਗੇ ਸੱਜਣਾ ਮਿੱਤਰਾਂ ਤੋਂ ਬਿਨਾਂ ਕਾਰਜ ਸੋਭਦਾ ਨਹੀਂ। ਹੁਣ ਰਿਐਲਿਟੀ ਲਾਓ ਕੀ ਹੈ, ਆਪਣੀ ਲੜਕੀ ਦੇ ਵਿਆਹ ਚ 500 ਸੱਜਣ ਇਕੱਠੇ ਕਰ ਲਿਓ, ਮਿੱਤਰ ਭਾਈਚਾਰਾ 500 ਚੋਂ 5 ਹੋਣਗੇ ਜਿਹੜੇ ਦਿਲੀ ਹਮਦਰਦ ਹੋਣਗੇ ਤੁਹਾਡੇ, 495 ਪਤਾ ਕਿਹੜੇ ਹੁੰਦੇ, ਜਿਹੜੇ ਪਕੌੜਿਆਂ ਪਿੱਛੇ ਹੀ ਗੁੱਸੇ ਹੋ ਜਾਂਦੇ ਆ, ਅੱਜ ਕਿਹਾ ਕੋਸ਼ਾ ਦੇ ਨਾਮ, ਮੈਨੂੰ ਚਾਹ ਨਹੀਂ ਪੁੱਛੀ, ਦੱਸੋ ਭਾਈਚਾਰਾ ਕਿੱਥੇ ਹੋਇਆ। ਅੱਧ ਵਿਚਾਰ ਹੀ ਸਕੂਟਰ ਚੱਕ ਕੇ ਨਰ ਜਾਂਦੇ ਆ। ਨਾਨਕ ਦੁਨੀਆ ਕੈਸੀ ਹੋਈ, ਅਮਰੀਕਾ ਆਇਓ ਤੁਹਾਡੇ ਨਾਲ ਤਾਂ ਕਿਸੇ ਨਾਲ ਭਾਣਾ ਵਰਤਿਆ ਹੋਣੇ, ਭਾਈ ਵਿਚਾਰਾ ਅਮਰੀਕਾ ਬੈਠੇ, ਫਗਵਾੜੇ ਇੱਕ ਡੁਪਲੀਕੇਟ ਭਾਈ ਖੜਾ ਕਰਕੇ ਇੰਤਕਾਲ ਕਰ ਲਿਆ, ਕੋਲ ਸਤਨਾਮ ਕਰ ਲੋ ਭਾਈਚਾਰਾ ਇਕੱਠਾ, ਇੱਕ ਨੇ ਮਾਂ ਡੁਪਲੀਕੇਟ ਲੈ ਗਿਆ ਤਹਿਸੀਲਦਾਰ ਦੇ ਸਾਹਮਣੇ, ਕੈਸਾ ਭਾਈਚਾਰਾ। ਸੁਣਿਓ, ਕਾਰਨ ਕਾਰਨ ਪ੍ਰਭਹਾਰਾ, ਇਹ ਜਿਤਨੇ ਕਾਰਜ ਹਨ ਉਹਨਾਂ ਦਾ ਕਾਰਨ ਵੀ ਆਪ ਹੈ, ਕਾਰਨ ਵੀ ਆਪ ਹੈ, ਕਰਤਾ ਵੀ ਆਪ ਹੈ ਤੇ ਕਰਾਉਣ ਵਾਲਾ ਵੀ ਆਪ ਹੈ। ਹਰ ਕਾਰਜ ਦੇ ਵਿੱਚ ਪਹਿਲਾਂ ਕਾਰਨ ਹੁੰਦਾ ਹੈ ਤੇ ਫਿਰ ਕਾਰਜ ਹੋਵੇਗਾ। ਜਿੱਥੇ ਕਾਰਨ ਨਹੀਂ ਹੈ ਉੱਥੇ ਕਾਰਜ ਨਹੀਂ ਹੈ, ਕਾਰਨ ਪਹਿਲਾਂ ਫਿਰ ਕਾਰਜ। ਉਹ ਐਸਾ ਬਾਬਲ ਸਮਰੱਥ ਹੈ, ਉਹ ਖੁਦ ਹੀ ਕਾਰਜ ਹੈ ਤੇ ਖੁਦ ਹੀ ਕਰਨ ਵਾਲਾ। ਇੱਕ ਤੁਗ ਸੁਣਾਉਣ ਬਾਣੀ ਦੀ ਤੇ ਉਹ ਭੈਣੋ ਕੀ ਲਿਖਿਆ ਤੁਹਾਡੇ ਖਾਤਰ, ਪ੍ਰਭ ਆਪੇ ਜਾਣੀ ਆਪੇ ਮਾਨੀ। ਦੇਖੋ ਕੈਸਾ, ਤੁਸੀਂ ਤਾਂ ਕਹਿੰਦੇ ਫਲਾਣੇ ਫਲਾਣੇ ਜਨ ਵਿੱਚ ਆਏ ਨੇ, ਮੇਰੇ ਗੁਰਦੇਵ ਕਹਿੰਦੇ ਜਨ ਚੜ ਕੇ ਵੀ ਆਪੇ ਗਿਆ ਹੈ, ਅੱਜ ਕੇ ਆਖੋ ਸਤ ਮਾਨੀ। ਉਹ ਜਿਹੜਾ ਸ਼ਗਨ ਦਿੰਦੇ ਉਹ ਤੁਸੀਂ ਅੱਗੇ ਵਹੀਆਂ ਚ ਲਿਖਦੇ ਹੁੰਦੇ ਸੀ, ਮਾਂਜਾ ਬੀਬੀਆਂ ਸ਼ੱਕਰ ਲਿਜਾਂਦੀਆਂ ਉਸੀ ਥਾਲੀ ਭਰ ਕੇ ਮਾਂਜਾ, ਉਹ ਵੀ ਆਪੇ। ਐਸਾ ਬਾਬ ਕਰਨ ਕਾਰਨ ਪ੍ਰਭਹਾਰ। ਹੁਣ ਤਿੰਨ ਚੀਜ਼ਾਂ ਤੁਸੀਂ ਸੁਣੀਆਂ ਪ੍ਰੇਮੀਓ, ਕਾਰਜ ਵਿੱਚ ਵਿਚਾਰ ਚਾਹੀਦੀ ਹੈ, ਕਾਰਜ ਵਿੱਚ ਮਾਇਆ ਚਾਹੀਦੀ ਹੈ, ਕਾਰਜ ਵਿੱਚ ਭਾਈਚਾਰਾ ਚਾਹੀਦਾ। ਆ ਹੁਣ ਅੱਜ ਦਾ ਸ਼ਬਦ, ਇਹ ਤਿੰਨੇ ਚੀਜ਼ਾਂ ਸਮਰੱਥ ਨਹੀਂ ਹੈ, ਪੂਰੀ ਸ਼ਕਤੀ ਨਹੀਂ ਰੱਖਦੀਆਂ। ਦੱਸੇ ਦਿੱਤਾ ਕਿਵੇਂ ਸਾਥ ਛੱਡਦੀਆਂ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਉਹਨਾਂ ਦਾ ਮੰਗਣਾ ਹੋਣ ਲੱਗਿਆ, ਵਿਆਹ ਦੀ ਤਿਆਰੀ ਹੋਈ, ਪੰਡਿਤ ਜੀ ਬੁਲਾ ਲਏ, ਭਾਈਚਾਰਾ ਬੁਲਾਇਆ, ਕਿਉਂਕਿ ਸਤਿਕਾਰਯੋਗ ਪਿਤਾ ਕਲਿਆਣ ਰਾਏ ਜੀ ਪਟਵਾਰੀ ਸਨ, ਪਟਵਾਰੀ ਵੀ 72 ਪਿੰਡਾਂ ਦੇ। ਤੁਹਾਡਾ ਤਾਂ ਪਟਵਾਰੀਆਂ ਨਾਲ ਪੰਜਾਬ ਚ ਵਾਹ ਪੈਂਦਾ ਰਿਹਾ, ਕੋਈ ਵਿੱਚ ਨਾ ਬੈਠਾ ਹੋਵੇ, ਮੈਂ ਮਾਫ਼ੀ ਮੰਗ ਲੈਂਦਾ ਪਹਿਲਾਂ ਹੀ, ਬਾਹਰ ਨਾ ਸੁਣਦਾ ਹੋਵੇ। ਪਟਵਾਰੀ ਦਾ ਗੇੜਾ ਪਿਆ ਨਾ ਨਿਕਲ ਗਿਆ, ਅੱਜ ਕੇ ਕੋ ਸਤਨਾਮ, ਹਾਈ ਕੋਰਟ ਦੇ ਗੇੜੇ ਚੋਂ ਨਿਕਲ ਜਾਏਗਾ। ਮੇਰੇ ਇੱਕ ਨਿੱਕੀ ਜੀ ਗੱਲ ਯਾਦ ਆ ਗਈ, ਜਿਵੇਂ ਤੁਹਾਡੇ ਪਲਾਟ ਲੈ ਲੈਂਦੇ ਤੁਸੀਂ ਸ਼ਹਿਰਾਂ ਚ, ਸ਼ਹਿਰ ਵਿੱਚ ਤੁਹਾਨੂੰ ਪਤਾ ਹੋਣਾ, ਇੱਕ ਹੁੰਦਾ DRO ਡਿਸਟ੍ਰਿਕਟ ਰੈਵਨਿਊ ਆਫੀਸਰ, ਜਿਹਨੂੰ ਪੰਜਾਬੀ ਵਿਚ ਕਹਿੰਦੇ ਮਾਲ ਅਫਸਰ, ਯਾਦ ਹੋਣਾ ਤੁਹਾਡੇ, DRO ਡਿਸਟ੍ਰਿਕਟ ਰੈਵਨਿਊ ਆਫਿਸਰ, ਸਾਰੇ ਤਹਿਸੀਲਦਾਰ ਪਟਵਾਰੀ ਕਾਨੂੰਗ ਦੇ ਅਧੀਨ ਹੁੰਦੇ, ਇੱਕੋ ਹੁੰਦਾ ਹੈ ਉਹ। ਕਿਤੇ ਐਸਾ ਭਾਣਾ ਹੋਇਆ ਕਿ ਪਟਵਾਰੀ ਨੇ ਤੇ DRO ਨੇ ਮਾਲ ਅਫਸਰ ਨੇ ਇਕੱਠੇ ਪਲਾਟ ਲੈ ਲਏ, ਕੋਠੀਆਂ ਕੋਲ ਕੋਲ ਬਣ ਗਈਆਂ, ਬਣ ਜਾਂਦੀਆਂ ਕਲੋਨੀਆਂ ਚ। ਉਹ ਹੁਣ ਜਦੋਂ ਮਾਲ ਅਫਸਰ ਦੇ ਨਿਆਣੇ ਪਟਵਾਰੀ ਦੇ ਜਾਇਆ ਕਰਨ ਖੇਡਣ, ਕਦੇ ਗੰਨਿਆਂ ਦੀ ਭਰੀ ਆਈ ਪਈ ਹੈ, ਕਦੇ ਅੰਬਾਂ ਦਾ ਟੋਕਰਾ ਆਇਆ ਪਿਆ, ਕਦੇ ਕੁੱਕੜੀਆਂ ਦਾ ਢੇਰ ਲੱਗਿਆ ਪਿਆ, ਕਦੇ ਮੂੰਗਫਲੀ ਦੇ ਟੋਕਰੇ ਭਰੇ ਪਏ ਐ। ਉਨ੍ਹਾਂ ਨੇ ਰੱਜ ਰੱਜ ਛਕਣੇ, ਕਿਉਂਕਿ ਪਟਵਾਰੀ ਕੋਲ ਜਾਨੀਆਂ ਕਾਹਨੂੰ ਹੈ, ਤੁਸੀਂ ਦਿੰਦੇ ਰਹੇ ਹੋ ਅੱਜ ਖੇਰਾ ਕੋ ਸਤਨਾਮ, ਪਹੁੰਚਾਉਣੀਆਂ ਪੈਣੀਆਂ ਚੀਜ਼ਾਂ ਨਹੀਂ, ਇੰਤਕਾਲ ਦੀ ਫਰਜ਼ ਨਹੀਂ ਮਿਲਣੀ। ਉਹ ਨਿਆਣੇ ਇੱਕ ਦਿਨ ਆਪਣੀ ਮੰਮੀ ਨੂੰ ਕਹਿੰਦੇ ਨਾ ਮਾਲ ਅਫਸਰ ਦੇ, ਕਹਿੰਦੇ ਮੰਮੀ ਸਾਡਾ ਬਾਪੂ ਪਟਵਾਰੀ ਕਦ ਬਣੂਗਾ। ਮਾਲ ਅਫਸਰ ਦੇ ਨਿਆਣੇ ਉਹ ਕਹਿੰਦੇ ਫਿੜੇ ਮੁਚੇਰਾ, ਉਹ ਤਾਂ ਸਾਰੇ ਪਟਵਾਰੀ ਤਹਿਸੀਲਦਾਰਾਂ ਦਾ ਉੱਪਰ ਮਾਲਕ ਹੈ। ਉਹ ਨਿਆਣੇ ਕਹਿੰਦੇ ਮੰਮੀ ਉਹਨੂੰ ਕਹਿ ਮਲਕੀਤ ਛੱਡੇ, ਪਟਵਾਰੀ ਬਣੇ ਕੁਛ ਖਾਣ ਨੂੰ ਤਾਂ ਮਿਲੇ ਕੁਛ ਸਤਨਾਮ। ਬਹੁਤ ਵੱਡੀ ਪਦਵੀ ਹੈ ਰੈਵਨਿਊ ਡਿਪਾਰਟਮੈਂਟ ਚ ਪਟਵਾਰੀ ਦੀ। ਬਾਬਾ ਕਲਿਆਣ ਰਾਏ ਜੀ, ਮੈਂ ਥੋੜੀ ਜਿਹੀ ਬੇਨਤੀ ਕਰਨ ਲੱਗੇ ਬੋਲਣ ਵਾਲਿਆਂ ਨੂੰ, ਸਟੇਜਾਂ ਤੇ ਕੀ ਕਰਦੇ ਨੇ, ਸਿੱਧਾ ਹੀ ਕਾਲੂ ਵੇਖੋ, ਕਦ ਮੱਤ ਆਊਗੀ ਸਾਡੇ ਪ੍ਰਚਾਰਕਾਂ ਨੂੰ, ਕਾਲੂ ਕੋਈ ਗਰਾਇਆਂ ਦਾ ਭਈਆ ਹੋ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਪ ਦਾ ਨਾਂ ਲੈਣਾ ਜਰਾ ਸਤਿਕਾਰ ਨਾਲ ਲਓ। ਤੁਹਾਡੇ ਬਾਪ ਦਾ ਕੋਈ ਬੇਸਤਕਾਰਾ ਨਾਂ ਲਵੇ ਗਲ ਪੈ ਜੂੰਗੇ ਉਹਦੇ। ਸ੍ਰੀ ਗੁਰੂ ਨਾਨਕ ਦੇ ਬਾਪੂ ਨੂੰ ਕਹਿਣਗੇ ਕਾਲੂ, ਉਹਨਾਂ ਦਾ ਪੂਰਾ ਨਾਮ ਹੈ ਮਹਿਤਾ ਕਲਿਆਣ ਰਾਏ ਜੀ। ਸਤਿਕਾਰ ਨਾਲ ਬੋਲਣਾ ਸਿੱਖੋ, ਦੁੱਖ ਨਾ ਮਨਾਇਓ, ਮੈਂ ਵੀ ਬਾਹਰੇ ਰਹਿਣਾ, ਅਮਰੀਕਾ ਕਿਤੇ ਗੁੱਸੇ ਨਾ ਹੋਇਓ, ਮੈਂ ਬੇਨਤੀ ਕਰਦਾ ਤੁਹਾਡੀ ਉਹ ਕਿਰਪਾ ਸਾਰੀ, ਅਮਰੀਕਾ ਆ ਕੇ ਕਿਤੇ ਐ ਨਾ ਸਮਝੋ ਵੀ ਡਾਲਰ ਮਿਲ ਗਏ ਕਿਤੇ ਅਕਲ ਵੀ ਮਿਲ ਜੂਗੀ, ਅੱਜ ਕਹੇ ਆਖੋ ਸਰ ਐਸੇ ਵਹਿਮ ਚ ਨਾ ਪੈ ਜਿਓ। ਇਹ ਕਿਸੇ ਦੇਸ਼ ਚ ਨਹੀਂ ਵੀ ਇੱਥੇ ਅਕਲ ਹੈਗੀ, ਹੋਰ ਥਾਂ ਨਹੀਂ ਹੈਗੀ, ਨਹੀਂ ਨਹੀਂ, ਇਹ ਤਾਂ ਤੈਨੂੰ ਇਹ ਕਰਨਾ ਪੈਣਾ, ਕਿਸੇ ਤੋਂ ਉਧਾਰੀ ਨਹੀਂ ਮਿਲਣੀ, ਅੱਜ ਕਹੇ ਆਖੋ ਸਰ। ਉਹ ਗੁਰੂ ਮਹਾਰਾਜ ਦਾ ਬਾਪ, ਤੁਸੀਂ ਨਾਂ ਤਾਂ ਸਤਿਕਾਰ ਨਾਲ ਲਓ। ਮਹਿਤਾ ਕਿਉਂ ਕਹਿੰਦੇ, ਮਹਿਤਾ ਫਾਰਸੀ ਵਿਚ ਕਹਿੰਦੇ ਪਟਵਾਰੀ ਨੂੰ, ਬਾਣੀ ਵਿਚ ਲਿਖ ਦਿੱਤਾ ਪਟਵਾਰੀ ਮਹਿਤਾ। ਕਲਿਆਣ ਰਾਏ ਜੀ ਉਹਨਾਂ ਦਾ ਨਾਂ ਸੀ, 72 ਪਿੰਡਾਂ ਦੀ ਪਟਵਾਰ, ਐਡੇ ਵੱਡੇ ਸਾਰਾ ਕਾਰੋਬਾਰ ਉਹੀ ਸਾਂਭਦਾ ਸੀ ਗੁਰਸਿੱਖ ਪਿਆਰੇ ਰਾਏ ਬੁਲਾਰ ਜੀ ਦਾ, ਨਵਾਬ ਦਾ। ਸਤਿਗੁਰੂ ਨਾਨਕ ਦੇਵ ਮਹਾਰਾਜ ਕਿੰਨੀ ਨਿਮਰਤਾ, ਕਿੰਨੀ ਵਡਿਆਈ, ਕਰਨ ਇੱਕ ਬਾਬਲ ਵਾਹਿਗੁਰੂ, ਜੋ ਕਰਨ ਕਾਰਨ ਹਾਰ ਹੈ। ਇੱਕ ਤੁਹਾਨੂੰ ਪੌੜੀ ਸੁਣਾਵਾਂ, ਪਿਆਰ ਨਾਲ ਸੁਣ ਲਿਓ। ਬੀਬੀਆਂ ਕਹਿੰਦੀਆਂ ਹੋਣੀਆਂ ਵੀ ਅਸੀਂ ਰੋਟੀਆਂ ਪਕਾਉਣੀਆਂ, ਜੱਟ ਕਹਿੰਦਾ ਮੈਂ ਖੇਤੀ ਕਰਕੇ ਕਣਕ ਬਣਾਈ ਹੈ, ਚੱਕੀ ਵਾਲਾ ਕਹਿੰਦਾ ਹੋਣਾ ਮੈਂ ਪੀਹੀ ਹੈ, ਖਾਣ ਵਾਲੇ ਕਹਿੰਦੇ ਅਸੀਂ ਖਾਧੀ ਹੈ। ਲਓ ਹੁਣ ਗੁਰਬਾਣੀ ਨਾਲ ਜੁੜੋ ਜਰਾ, ਘਾਟਾ ਹੀ ਇਹ ਰਹਿ ਗਿਆ ਸਾਡੇ ਸਟੇਜਾਂ ਤੇ, ਪ੍ਰੇਮੀਓ ਦੁੱਖ ਨਾ ਮਨਾਇਓ। ਆਪੋ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਹੋ ਗਈ, ਬਾਣੀ ਨਾਲ ਜੋੜਨਾ ਰਹਿ ਗਿਆ। ਆਖੋ ਜਿੰਨੇ ਦਲ ਨੇ ਜਥੇਬੰਦੀਆਂ, ਉਹ ਡਾਂਗ ਚੱਕੀਆਂ ਫਿਰਦੀਆਂ, ਜੇ ਅਸੀਂ ਨਾ ਹੁੰਦੇ ਇੱਥੇ ਸਿੱਖੀ ਰਹਿਣੀ ਨਹੀਂ ਸੀ। ਬਾਬੇ ਕਹਿੰਦੇ ਜੇ ਅਸੀਂ ਨਾ ਹੁੰਦੇ ਇੱਥੇ ਸਿੱਖੀ ਨਹੀਂ ਸੀ ਰਹਿਣੀ। ਤੁਹਾਡਾ ਬਾਪੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਨੇ 14 ਜੰਗ ਜਿੱਤੇ, ਸਰਬੰਸ ਵਾਰਿਆ, ਅਮਰ ਦੀ ਦਾਤ ਦਿੱਤੀ, ਉਹ ਆਪਣੇ ਆਪ ਨੂੰ ਕੀ ਕਹਿੰਦੇ? ਉਹ ਸੰਸਾਰ ਦੇ ਲੋਕੋ, ਮੈਨੂੰ ਨਾ ਕਿਉਂ ਮੈਂ ਪੰਥ ਸਾਜੇ, ਮੈਨੂੰ ਨਾ ਕਿਉਂ ਮੈਂ ਅੰਮ੍ਰਿਤ ਛਕਾਏ, ਮੈਨੂੰ ਨਾ ਕਿਉਂ ਮੈਂ ਸਰਬੰਸ ਵਾਰਿਆ। ਭਾਈ ਦਇਆ ਸਿੰਘ ਜੀ ਕਹਿੰਦੇ ਕੀ ਕਹੀਏ ਤੈਨੂੰ ਫੇਰ? ਮਹਾਰਾਜ ਕਹਿੰਦੇ ਸੁਣਨੇ, ਮੈਂ ਹੋ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ। ਜਰਾ ਬੋਲੋ ਸਾਰੇ, ਗੱਜ ਵੱਜ ਕੇ ਬੋਲਿਓ। ਮੈਂ ਤਾਂ ਬਿਮਾਰ ਹੈ, ਤੁਸੀਂ ਬਿਮਾਰਾਂ ਵਾਂਗ ਨਹੀਂ ਬੋਲਣਾ, ਤੁਸੀਂ ਰਾਜੀ ਵਾਂਗ ਬੋਲਿਓ।
ਜੀ ਜਗਤ ਤਮਾਸ਼ਾ ਦੇਖਣ ਆਇਓ, ਜਗਤ ਤਮਾਸ਼ਾ ਦੇਖਣ ਆਇਓ, ਜੀ ਜਗ ਜੀ ਮੈਂ ਜਗਤ ਤਮਾਸ਼ਾ ਦੇਖਣ ਆਇਓ, ਜਗਤ ਤਮਾਸ਼ਾ ਦੇਖਣ ਆਇਓ, ਜੀ ਜਨ
ਇਹਦਾ ਅਰਥ ਕੀ ਹੈ ਪ੍ਰੇਮੀਓ? ਉਹ ਸੰਸਾਰ ਦੇ ਲੋਕੋ, ਮੈਂ ਨੀ ਕੁਝ ਵੀ ਕੀਤਾ, ਘਰ ਵਾਹਿਗੁਰੂ ਰਿਹਾ ਸੀ, ਮੈਂ ਤਾਂ ਦੇਖ ਰਿਹਾ ਸੀ। ਅੱਜ ਕੇ ਆਖੋ ਸਤ, ਤੁਸੀਂ ਜੋ ਮਰਜ਼ੀ ਕਹੀ ਜਾਓ, ਮੈਂ ਕੀਤਾ ਨਹੀਂ ਨਹੀਂ ਨਹੀਂ, ਮੈਂ ਕੁਝ ਕਰਨ ਤਾਂ ਆਇਆ ਹੀ ਨਹੀਂ। ਕਾਰਨ ਹਾ ਕਾਰਨ ਪ੍ਰਭ ਹਾਰਾ, ਜੋ ਅੱਜ ਦੇ ਸ਼ਬਦ ਨੇ, ਤੁਸੀਂ ਕਹੋ ਮੈਂ ਕੀਤਾ। ਕਾਰ ਵਾਹਿਗੁਰੂ ਰਿਹਾ ਸੀ, ਮੈਂ ਦੇਖ ਰਿਹਾ ਸੀ। ਉਹ ਸਿੱਖੋ, ਜੇ ਕਿਤੇ ਘੁੰਡੀ ਤੁਸੀਂ ਫੜ ਲਓ ਨਾ, ਆਨੰਦ ਆਨੰਦ। ਅਸੀਂ ਦੇਖਣ ਵਾਲੇ ਤੋਂ ਨਿਕਲ ਕੇ ਕਰਨ ਵਾਲੇ ਬਣ ਗਏ। ਅੱਜ ਕੇ ਆਖੋ ਸਤਿਨਾਮ, ਅਸੀਂ ਕਿਰਤ ਕਰਤੇ ਨਹੀਂ। ਇਹਦੀ ਮਿਸਾਲ ਲਓ, ਤੁਹਾਡੇ ਮੈਚ ਤੇ ਹੁੰਦੇ ਨੇ ਨਾ, ਓਪਨ ਰੈਸਲਿੰਗ ਹੁੰਦੀ ਹੈ, ਕਬੱਡੀ, ਉਹ ਜਿਹੜੇ ਪਲੇਅਰ ਖੇਲਦੇ ਨੇ ਨਾ, ਉਹਨਾਂ ਦਾ ਦੇਖੋ ਕੀ ਹਾਲ ਹੋਇਆ ਹੁੰਦਾ। ਜਾਨ ਨੂੰ ਬਣੀ ਹੁੰਦੀ ਹੈ। ਓਪਨ ਰੈਸਲਿੰਗ ਵਿੱਚ ਤਾਂ ਖੂਨ ਚੱਲਦਾ ਹੈ, ਨੱਕ ਫੁੱਟਦੇ ਨੇ, ਸਾਹ ਚੜੇ ਪਏ ਨੇ, ਜਿਹੜੇ ਦੇਖਦੇ ਨੇ ਉਹ ਤਾੜੀਆਂ ਮਾਰਦੇ ਹੈ, ਕੋਈ ਸਤਨਾਮ ਪਕੜਿਓ ਕੁੰਡੀ। ਜਿਹੜੇ ਦੇਖਣ ਵਾਲੇ ਨੇ ਖੁਸ਼, ਜਿਹੜੇ ਖੇਡਣ ਵਾਲੇ ਖੇਡ ਰਹੇ ਨੇ ਉਹਦੀ ਭਾਦੀ ਬਣੀ ਪਈ ਹੈ। ਇਹ ਸਭ ਕੁਝ ਜੋ ਕੁਝ ਹੋ ਰਿਹਾ, ਇਹਨੂੰ ਕਹੋ ਨਾ ਮੈਂ ਕਰਦਾ। ਕਾਰਨ ਕਾਰਨ ਪ੍ਰਭ ਹਾਰਾ, ਕਰ ਉਹ ਰਿਹਾ ਆਪਾਂ ਤਾਂ ਦੇਖ ਰਹੇ ਹਾਂ। ਆਖੋ ਸਤ, ਇੰਨਾ ਹੀ ਨੁਕਤਾ ਸੀ ਜੋ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਫੇਰ ਵੀ ਨਹੀਂ ਡੋਲੇ। 72 ਘੰਟੇ ਭੁੱਖ, ਸਰਦੀ ਦੀ ਮੌਸਮ, ਮਾਛੂਵਾੜੇ ਸਾਹਿਬ ਦਾ ਭਿਆਨਕ ਜੰਗਲ, ਫੇਰ ਵੀ ਨਹੀਂ ਡੋਲੇ। ਸਗੋਂ ਕਹਿ ਦਿੱਤਾ ਯਾਰੜੇ ਦਾ ਸਾਨੂੰ ਸੱਥਰ ਚੰਗਾ। ਗੁੱਸਾ ਨਾ ਕਰਿਓ, ਮੇਰਾ ਵੀ ਜੀਵਨ ਗ੍ਰਿਸਤੀ ਹੈ। ਤੁਹਾਡੇ ਘਰ ਆਈ ਤੋਂ ਕਿਤੇ ਅੱਧਾ ਕੁ ਘੰਟਾ ਰੋਟੀ ਲੇਟ ਹੋ ਜਾਵੇ ਨਾ, ਜੇ ਸਾਗ ਦੀ ਕੌਲੀ ਨਾ ਮੱਥੇ ਚ ਮਾਰੋ ਚੱਕੇ। ਸਤਨਾਮ, ਕਹਿ ਛਿੜਜੂ 15 ਮਿੰਟ ਪਿੱਛੇ, ਉਹ 72 ਘੰਟੇ ਭੁੱਖੇ ਅੰਜਲ ਨੀ ਕੀਤਾ ਜਦੋਂ ਮਾਛੂਵਾੜੇ ਆਏ ਨੇ। ਸਰਦੀ ਦੀ ਰਾਤ, ਤਨ ਤੇ ਕੱਪੜਾ ਨਹੀਂ, ਸਾਰਾ ਪਰਿਵਾਰ ਵਿਛੜ ਚੁੱਕੇ, ਪੂੰਜੇ ਪਏ ਨੇ, ਕਿਉਂ ਨੀ ਡੋਲੇ? ਹੇ ਵਾਹਿਗੁਰੂ, ਇਹ ਤੇ ਤੂੰ ਕਰ ਰਿਹਾ, ਮੈਂ ਤਾਂ ਦੇਖ ਰਿਹਾ। ਅੱਜ ਕੇ ਆਖੋ ਸਤ, ਕਾਰਨ ਕਾਰਨ ਪ੍ਰਭ ਹਾਰਾ। ਬਚਨ ਚੱਲਦਾ ਸੀ ਤੁਹਾਡੇ ਨਾਲ, ਸ੍ਰੀ ਗੁਰੂ ਨਾਨਕ ਦਾ ਫੈਸਲਾ ਸੁਣੋ। ਹੁਣ ਅਸੀਂ ਬੜੇ ਡੰਬਰ ਕਰਦੇ, ਅਕਲ ਵੀ ਬਹੁਤ ਹੈ ਸਾਡੇ ਕੋਲ। ਗੁਰੂ ਨਾਨਕ ਕਹਿੰਦੇ, ਤੇਰੇ ਕੋਲ ਮਾਇਆ ਵੀ ਬਹੁਤ ਹੋਵੇ, ਕਾਰਜ ਵਿੱਚ ਮੁੱਕੇ ਹੀ ਨਾ, ਤੇਰਾ ਭਾਈਚਾਰਾ ਵੀ ਬਹੁਤ ਤਕੜਾ ਹੋਵੇ, ਤਿੰਨੇ ਚੀਜ਼ਾਂ ਹੁੰਦਿਆਂ ਵੀ। ਥੋੜੇ ਜਿਹੇ ਪਿਆਰ ਚ ਆ ਕੇ ਸੁਣਿਓ, ਤੂੰ ਅਕਲ ਵੀ ਬਹੁਤ ਹੈ ਤੇਰੇ ਕੋਲ, ਤੇਰੇ ਕੋਲ ਮਾਇਆ ਵੀ ਬਹੁਤ ਹੈ, ਤੇਰੇ ਕੋਲ ਭਾਈਚਾਰਾ ਵੀ ਬਹੁਤ ਤਕੜੇ, ਸਤਿਗੁਰ ਨਾਨਕ ਕਹਿੰਦੇ ਸਿੱਖਾ ਯਾਦ ਰੱਖੀ, ਤਿੰਨ ਚੀਜ਼ਾਂ ਹੁੰਦਿਆਂ ਵੀ ਕਾਰਜ ਤਾਂ ਰਾਸ ਆਉਣੇ ਜੇ ਉਹਦੀ ਨਦਰ ਸੁਵੱਲੀ ਹੋਊਗੀ। ਅੱਜ ਕੇ ਆਖੋ ਸਤਨਾਮ, ਜੇ ਵਿੱਚ ਆਪ ਖੜੂਗਾ ਆ ਕੇ ਇਹ ਤਿੰਨ ਚੀਜ਼ਾਂ ਹੁੰਦਿਆਂ ਵੀ ਕਾਰਜ ਨੀ ਠੀਕ ਹੋਣਾ। ਠੀਕ ਕਦੋਂ ਹੋਣੇ? ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ। ਸੁਖਮਨੀ ਸਾਹਿਬ ਪੜ੍ਹਦੇ ਹੋ, ਕਰਨ ਕਾਰਨ ਦਾ ਜ਼ਿਕਰ ਹੈ ਉੱਥੇ। ਸਿਰ ਉੱਪਰ ਠਾਡਾ ਗੁਰ ਛੂੜਾ, ਬੇਨਤੀ ਉਹ ਕਰਨੀ ਪੈਂਦੀ ਹੈ ਤੁਹਾਨੂੰ। ਇਹ ਸ਼ਬਦ ਦੋ ਵਾਰ ਆਇਆ ਸੁਖਮਨੀ ਸਾਹਿਬ ਵਿੱਚ, ਠਾਡਾ ਸ਼ਬਦ ਦੋ ਵਾਰ ਆਇਆ। ਇੱਕ ਜਗ੍ਹਾ ਬਿੰਦੀ ਲਾਉਣੀ ਹੈ, ਇੱਕ ਜਗ੍ਹਾ ਨਹੀਂ ਲਾਉਣੀ। ਅਸੀਂ ਦੋਹੇ ਜਗ੍ਹਾ, ਸਾਡਾ ਲਾਣਾ ਵੀ ਨਹੀਂ ਹਟਦਾ। ਕਹਿੰਦੇ ਦਰਮਾਦੇ ਠੰਡੇ ਦਰਬਾਰ, ਵੀ ਤੇਰੇ ਠੰਡੇ ਦਰਬਾਰ ਵਿਚ ਆਏ, ਮੈਨੂੰ ਵੀ ਠੰਡ ਲੱਗਣ ਲੱਗ ਗਈ। ਬਾਜਾਂ ਵਾਲੇ ਪਾਤਰ ਪੜ੍ਹਦੇ ਕਹਿੰਦੇ ਠੰਡ ਪੇ ਹੋ, ਤੇਰੇ ਕਹਿਣ ਦੀ ਕੀ ਲੋੜ ਹੈ, ਹੇਮਕੁੰਡ ਤਾਂ ਹੈ ਹੀ ਠੰਡ। ਅੱਜ ਖੇ ਕੋ ਸਤਨਾਮ, ਨਹੀਂ ਨਹੀਂ ਫਰਕ ਹੈ। ਸਿਰ ਉੱਪਰ ਠਾਡਾ, ਇੱਥੇ ਬਿੰਦੀ ਨਹੀਂ ਲਾਉਣੀ। ਠਾੜ ਸ਼ਬਦ ਸੰਸਕ੍ਰਿਤ ਦਾ, ਖੜੇ ਹੋਣਾ, ਸਟੈਂਡ ਅਪ ਹੋਣਾ। ਠਾਡ ਪਿਓ ਮੈਂ ਜ਼ੋਰ ਕਰ, ਹੱਥ ਬੰਨ ਕੇ ਖੜੇ ਹੋ ਗਏ ਹੇਮਕੁੰਡ ਤੇ। ਠਾਡ ਖੜੇ ਹੋਣਾ, ਸਿਰ ਉੱਪਰ ਠਾਡਾ ਗੁਰ ਛੂੜਾ, ਨਾਨਕ ਤਾਂ ਕੇ ਕਾਰਜ ਪੂਰਾ। ਇੱਕ ਦੂਜੀ ਵਾਰ ਸੁਖਮਨੀ ਸਾਹਿਬ ਵਿਚ ਪਾਠ ਆਇਆ, ਕਾਲ ਤਾਤੀ ਠੰਡਾ ਹਰ ਨੋ। ਸਪੈਲਿੰਗ ਉਹੀ ਨੇ, ਉੱਥੇ ਬਿੰਦੀ ਲਾਏ ਬਿਨਾ ਕੰਮ ਨੀ ਚੱਲਣਾ। ਉੱਥੇ ਠਾਡਾ ਨੀ, ਇਹ ਕਲਯੁਗ ਦੀ ਅੱਗ ਬਲਦੀ ਏ, ਵਾਹਿਗੁਰੂ ਦਾ ਨਾਮ ਠੰਡਾ ਏ। ਅੱਜ ਕੇ ਆਖੋ ਸਤ। ਧੰਨ ਮੇਰੇ ਗੁਰੂ ਨਾਨਕ ਦੇਵ, ਅੱਜ ਦਾ ਬਚਨ। ਉਹ ਸਮਰੱਥ ਕਿਉਂ ਏ ਕਰਨ ਕਾਰਨ ਹਾਰ, ਉਹ ਬਾਬਲ ਸਮਰੱਥ ਕਿਉਂ ਏ? ਕਿਸੇ ਬਾਬਲ ਕੋਲ ਅਕਲ ਵੀ ਬਹੁਤ ਹੋਵੇ, ਲੜਕੀ ਦੇ ਵਿਆਹ ਵਿਚ ਭਾਈਚਾਰਾ ਵੀ ਵੱਡਾ, ਮਨਿਸਟਰ ਫਿਰਨ ਕਾਰਾਂ ਝੰਡੀਆਂ ਲਈ, ਤੇ ਮਾਇਆ ਵੀ ਬਹੁਤ ਹੋਵੇ, ਮੁੱਕੇ ਹੀ ਨਾ। ਪਰ ਮੇਰੇ ਸਤਿਗੁਰ ਕਹਿੰਦੇ ਤਿੰਨ ਚੀਜ਼ਾਂ ਹੁੰਦਿਆਂ ਵੀ ਕਾਰਜ ਤਾਂ ਠੀਕ ਹੋਣੇ ਜੇ ਵਾਹਿਗੁਰੂ ਵਿਚ ਖੜਾ ਏ। ਅੱਜ ਕੇ ਆਖੋ ਸਤ। ਕਾਰਨ ਕਾਰਨ ਪ੍ਰਭ ਹਰ, ਬੜੇ ਕੀਮਤੀ ਸ਼ਬਦ ਨੇ। ਗਿਆਰਵੀਂ ਅਸ਼ਟਪਦੀ ਦਾ ਸ਼ਲੋਕ ਪੜ੍ਹ ਲਿਆ ਕਰੋ, ਕਾਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ। ਫਰਤ ਕਹਿੰਦੇ ਦੂਆ ਹੈ ਹੀ ਨੀ, ਬੇਨਤੀ ਹੋ ਆਪਾਂ ਸਾਰੇ ਹੀ ਬਣੇ ਫਿਰਦੇ ਆ। ਖੁਸ਼ ਰਹਿਤ ਨਾਮ, ਉਹ ਤਾਂ ਕਹਿੰਦੇ ਦੂਜਾ ਹੈ ਹੀ ਨੀ, ਕੇਵਲ ਇੱਕ ਹੈ। ਕਾਰਨ ਕਾਰਨ ਉਹੀ ਸ਼ਬਦ ਹੈ ਇੱਥੇ। ਬਾਬਲ ਮੇਰਾ ਬੜ ਸਮਰਥ, ਕਾਰਨ ਕਾਰਨ ਪ੍ਰਭ ਹਰ। ਜੋ ਕਾਰਜ ਉਹਨੇ ਕਰਨੇ, ਕਾਰਜ ਕਰਨ ਵਾਲਾ ਵੀ ਉਹੀ ਹੈ, ਕਰਾਉਣ ਵਾਲਾ ਵੀ ਉਹੀ ਹੈ। ਬੜੇ ਪਿਆਰ ਨਾਲ ਤੁਸੀਂ ਬੇਨਤੀਆਂ ਸੁਣਦੇ ਹੋ, ਤੁਹਾਡਾ ਧਿਆਨ ਹੀ ਸਾਡੀ ਬਹੁਤੀ ਸੰਪਤੀ ਹੁੰਦੀ ਹੈ। ਤੇ ਬੇਨਤੀ ਰੂਪੇ ਬਚਨ ਕਰੀਦੇ ਨੇ, ਉਹ ਕਥਾ ਕੀਰਤਨ ਵੀ ਕਿਸੇ ਕੰਮ ਨੀ ਆਊਗੀ ਜਿਹਦੇ ਵਿਚ ਧਿਆਨ ਨਾ ਜੁੜਿਆ। ਅੱਜ ਕੇ ਆਖੋ ਸਤ। ਇਹ ਧਿਆਨ ਜੋੜਨ ਦਾ ਸਾਧਨ ਕੇਵਲ। ਬਹੁਤ ਧੰਨਵਾਦ ਤੁਹਾਡਾ। ਪੂਰਾ ਸਮਾਂ ਹੋ ਗਿਆ 30 ਮਿੰਟ, 8 ਵਜ ਕੇ। ਗੁਰਮੁਖ ਪਿਆਰੇ ਬੀਬੀ ਸੁਖਵਿੰਦਰ ਕੌਰ ਜੀ ਨੇ, ਜਿਨ੍ਹਾਂ ਨੇ ਇਕ ਬੱਚੀ ਦੇ ਵਿਆਹ ਦੀ ਸੇਵਾ ਕੀਤੀ ਹੈ, ਆਹ ਸੇਵਾ ਤੁਸੀਂ ਕਰ ਰਹੇ ਹੋ, ਤੁਹਾਡੀ ਮਾਇਆ ਸਤਿਗੁਰ ਸਫਲੀ ਕਰਨ। ਸੁਣੇ ਹੋਏ ਗੁਰੂ ਦੇ ਬਚਨ ਸਾਡੇ ਖਿਰਦੇ ਵਸਣ, ਭੁੱਲਾਂ ਤੋਂ ਖਿਮਾ ਅਗਲੀ ਤੁਕ। ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰਨ, ਤੁਹਾਡੀ ਦਇਆ ਦ੍ਰਿਸ਼ਟੀ ਹੋਵੇ। ਕੱਲ ਦੇ ਸਮੇਂ ਵਿਚ ਆਪਾਂ ਵਿਚਾਰਾਂਗੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।